क्या क्या गुड़ मीठा, क्या मैदा, क्या मांस, क्या कपड़, क्या सेज सुखाली, क्या कपड़, क्या सेज सुखाली, की जय भोग बिलास, क्या खाते, क्या पहनते होए, क्या खाते, क्या पहनते होए, जमन नहीं सच्चा सोए, जमन नहीं सच्चा सोए, क्या खाते, क्या पहनते होए, क्या खाते, क्या लश्कर, क्या नेब खवासी, क्या लश्कर, क्या नेब खवासी, आवे महली वास, आवे महली वास, नानक सच्चे नाम बिन, नानक सच्चे नाम बिन, सबे टोल विनाश, नानक सच्चे नाम बिन, सबे टोल विनाश, क्या खादे, क्या खादे, क्या पहनते हो, क्या खादे, क्या पहनते हो, जामन नाही, जामन नाही सच्चा सोए, जामन नाही सच्चा सोए, क्या खाते, पहनते होए, क्या खाते, पैदे हो क्यों खादे क्या पैदे हो क्या खादे क्या पैदे हो जामन नाही सच्चा सो क्या मेवा क्या क्यों गुड़ मीठा क्या मैदा क्या मांस क्या मेवा क्या क्यों गुड़ मीठा क्या मैदा क्या मांस क्या कपड़ क्या सेज सुखाली की जय भोग विलास क्या लश्कर क्या नेब खवासी आवे महली वास नानक सच्चे नाम बिन नानक सच्चे नाम बिन क्या खादे क्या पैदे हो नानक सच्चे नाम बिन खांदिया मुंह घटा नानक सच्चे नाम बिन खांदिया खांदिया मुंह घटा पहन दिया सब अंग पहन दिया सब अंग त्रिग तिना दा जीविया सच्चे नाम बिन त्रिग तिना दा जीविया जे सच ना लगो रंग खांदिया खांदिया मुंह घटा क्या खादे क्या पैदे हो गल पहल सच्चा भोजन जेड़ा आत्मा दा भोजन है लगातार एक सब्जेक्ट नूं छोड़े हैं कि अमृत है आत्मा नूं जीवन देने ले शरीर नूं नहीं जे शरीर चिरंजीव हो जाए जे शरीर मृत्यु तो रहित हो जाए बड़ी वड्डी परेशानी खड़ी हो जाए बड़ी परेशानी पुरानी एक मिथासिक जी कहानी भी है कि सिकंदर अमृत दी ढूंढ विच कौसर दे चश्मे ते पुज गया पालदा पालदा पहला बुक भरिया होठां नाल लगान लगा कोई उड़दी हुई बड़िया मुश्किलां नाल उड़दी हुई एक बीमार जख्मी इल आई ते उन्हें आके आवाज दित्ती होड़िया बादशाह ए अमृत ना पीवी थासिक कहानी ਪਰ ਇਹਦੇ ਵਿੱਚੋਂ ਇੱਕ ਗੱਲ ਲੱਭਦੀ ਹੈ ਜਿਸ ਲਈ ਸਾਂਝੀ ਕਰਨਾ ਚਾਹੁੰਦਾ, ਨਾ ਪੀਵੀ, ਕਿਉਂਕਿ ਇਹ ਸਰੀਰ ਨੂੰ ਅਮਰ ਕਰ ਦੇਣ ਵਾਲਾ ਅੰਮ੍ਰਿਤ ਹੈ। ਤੇ ਦੇਖ ਮੈਂ ਭੁੱਲ ਕੇ ਇਹ ਅੰਮ੍ਰਿਤ ਪੀ ਬੈਠੀ ਹਾਂ, ਹੁਣ ਮਰਦੀ ਨਹੀਂ, ਬੁੱਢੀ ਹੋ ਗਈ ਹਾਂ, ਖੰਭਾਂ ਵਿੱਚ ਬਲ ਨਹੀਂ ਰਿਹਾ ਕਿ ਉੱਡ ਕੇ ਦੂਰ ਨੇੜੇ ਚੋਗਾ ਸੰਭਾਲ ਲਵਾਂ, ਕਿਸੇ ਦਾ ਮੁਕਾਬਲਾ ਕਰ ਲਵਾਂ। ਜਵਾਨ ਪੰਛੀ ਮੈਨੂੰ ਚੁੰਝਾਂ 'ਤੇ ਠੂੰਗੇ ਮਾਰਦੇ ਨੇ, ਮੇਰੀ ਵਿਵਸਥਾ ਹੁੰਦੀ ਹੈ, ਉਹਨਾਂ ਦਾ ਮੁਕਾਬਲਾ ਨਹੀਂ ਕਰ। ਜੋਬਨ ਚਲਾ ਗਿਆ ਨਾ, ਬੁਢੇਪਾ ਆ ਗਿਆ, ਸਰੀਰ ਨਿਕੰਮਾ ਹੋ ਗਿਆ ਹੈ। ਨੈਨੋ ਨੀਰ ਬਹੇ ਤਨ ਖੀਨਾ, ਭੈ ਕੇਸ ਦੁੱਧ ਵਾਣੀ, ਰੁੱਧਾ ਕੰਠ ਸ਼ਬਦ ਨਹੀਂ ਉੱਚਰੇ, ਬੇਵੱਸ। ਹੁਣ ਮੈਂ ਚਾਹੁੰਦੀ ਹਾਂ ਕਿਸੇ ਤਰ੍ਹਾਂ ਮੇਰਾ ਇਹ ਸਰੀਰ ਚਲਾ ਜਾਏ, ਚੋਲਾ ਬਦਲ ਲਾਂ। ਬਹੁਤਾ ਬੁਢੇਪਾ ਆ ਗਿਆ ਅਤੇ ਬੁਢੇਪਾ ਦੁਸ਼ਮਣ ਹੈ। ਬਾਬਾ ਫਰੀਦ ਨੇ ਵੀ ਆਖ ਦਿੱਤਾ, ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ। ਇੱਥੋਂ ਤੱਕ ਆਖ ਦਿੱਤਾ, ਇੰਨੀ ਨੱਕੀ ਨਿੱਕੀ ਜੰਘੀਏ ਥਲ ਡੋਗਰ, ਕਦੀ ਜਵਾਨੀ ਵੇਲੇ ਇਹਨਾਂ ਛੋਟੀਆਂ ਜਿਹੀਆਂ ਲੱਤਾਂ ਨਾਲ ਪਹਾੜਾਂ ਦੀਆਂ ਚੋਟੀਆਂ ਸਰ ਕੀਤੀਆਂ, ਅਤੇ ਹੁਣ ਨੇੜੇ ਪਿਆ ਕੁੱਜਾ ਵੀ ਮੈਨੂੰ 100 ਕੋਹਾਂ 'ਤੇ ਦਿਸਦਾ, ਚੁੱਕਿਆ ਨਹੀਂ ਜਾਂਦਾ। ਆਜ ਫਰੀਦਾ ਕੁੱਜੜਾ 100 ਕੋਹਾਂ ਥੀ ਉਹ ਬੁਢੇਪਾ। ਬਲਕਿ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੇ, ਤਿੰਨ ਜਰ ਵੈਰੀ ਨਾਨਕਾ, ਜੇ ਬੁੱਢੇ ਥੀਏ ਮੇਰਾ ਨਾਂ। ਜਰ ਕਹਿੰਦੇ ਨੇ ਬੁਢੇਪੇ ਨੂੰ। ਕਹਿਣ ਲੱਗੇ, ਬੁਢੇਪਾ ਉਹਨਾਂ ਦਾ ਵੈਰੀ ਬਣ ਜਾਂਦਾ ਜਦੋਂ ਮਨੁੱਖ ਹੋਰ ਬੁੱਢਾ, ਬਹੁਤਾ ਬੁੱਢਾ ਹੋ ਜਾਂਦਾ। ਫਿਰ ਨਾ ਮਰਦਿਆਂ ਵਿੱਚ ਨਾ ਜੀ ਕੋਲ ਰਿਸ਼ਤੇਦਾਰ ਸੰਬੰਧੀ ਵੀ ਇੰਨਾ ਟਾਈਮ ਨਹੀਂ ਦੇ ਸਕਦੇ, ਆਪਣੀ ਹੱਥੀਂ ਕੁਝ ਖਾ ਨਹੀਂ ਸਕਦਾ, ਬੈਠਾ ਉਡੀਕਦਾ ਰਹਿੰਦਾ। ਕਦੋਂ ਕੋਈ ਘਰ ਆਵੇ ਅਤੇ ਮੇਰੇ ਮੂੰਹ ਵਿੱਚ ਰੋਟੀ, ਇੰਨਾ ਮੁਹਤਾਜ ਹੋ ਜਾਂਦਾ, 2 ਕਦਮ ਤੁਰਿਆ ਨਹੀਂ ਜਾਂਦਾ। ਇਹ ਤਾਂ ਵੈਰੀ ਹੋ ਗਿਆ, ਬੁਢੇਪਾ ਤਾਂ ਦੁਸ਼ਮਣ ਹੋ ਗਿਆ। ਅਤੇ ਜੇ ਭਲਾ ਸਰੀਰ ਅੰਮ੍ਰਿਤ ਨਾਲ ਅਮਰ ਹੋ ਜਾਏ, ਤਾਂ ਇਲ ਨੇ ਆਖਿਆ ਸਿਕੰਦਰ ਨਾ ਪੀਵੀ, ਐਸਾ ਅੰਮ੍ਰਿਤ ਜਿਹੜਾ ਸਰੀਰ ਨੂੰ ਮ੍ਰਿਤੂ ਤੋਂ ਰਹਿਤ ਕਰਦੇ। ਦੇਖ ਮੈਂ ਕਿੱਡੀ ਗੁਸਤਾਖੀ ਕੀਤੀ, ਪੀ ਬੈਠੀ ਹਾਂ ਨਾ ਮਰਦਿਆਂ ਵਿੱਚ ਨਾ। ਹੁਣ ਮੈਂ ਕਹਿੰਦੀ ਹਾਂ, ਮੌਤ ਆ ਜਾਏ ਪਰ ਆਉਂਦੀ ਨਹੀਂ, ਚੋਲਾ ਬਦਲ ਲਵਾਂ ਪਰ ਬਦਲਿਆ ਨਹੀਂ ਜਾਂਦਾ। ਲੋਕ ਸਿਆਣੇ ਇਸੇ ਲਈ ਆਖਦੇ ਨੇ, ਕਰ ਸਰ ਚੱਲਦੇ ਰਹਿਣ ਜੀਵਨ ਭਰ। ਗੁਰੂ ਬੜਾ ਸਿਆਣਾ, ਉਹਨੇ ਸਿੱਖ ਨੂੰ ਐਸਾ ਅੰਮ੍ਰਿਤ ਨਹੀਂ ਦਿੱਤਾ ਜਿਹੜਾ ਸਰੀਰ ਕਰਕੇ ਅਮਰ ਕਰ ਦੇਵੇ। ਸਰੀਰ ਕਰਕੇ ਅਮਰ ਕਰ ਦੇਣ ਨਾਲ, ਉਸ ਲਈ ਅਰਜ਼ ਕੀਤੀ ਸੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਸਰੀਰ ਕਰਕੇ ਸਾਡੇ ਵਿੱਚ ਨਹੀਂ। ਗੁਰੂ ਦਾ ਅੰਮ੍ਰਿਤ ਹੈ ਆਤਮਾ ਨੂੰ ਅਮਰ ਕਰ ਦੇਣ ਵਾਲਾ। ਗੱਲ ਸਾਰੀ ਆਤਮਾ ਦੀ ਸੀ, ਇਸ ਲਈ ਹਰ ਅੰਮ੍ਰਿਤ ਰੱਖਿਆ। ਔਰ ਉਧਾਰ ਦੀ ਗੱਲ ਵੀ ਆਈ ਸੀ, ਹਿਰਦੇ ਵਿੱਚ ਧਾਰਨ ਕਰਨਾ। ਇਹਦਾ ਸੰਬੰਧ ਤਨ ਨਾਲ ਨਹੀਂ, ਆਤਮਾ ਨਾਲ ਨਹੀਂ। ਪਰ ਅਸੀਂ ਜਿੰਨੇ ਬੰਧਨ ਪੈਦਾ ਕੀਤੇ ਉਹ ਸਾਰੇ ਸਰੀਰ ਲਈ। ਅੱਜ ਮੈਂ ਇੱਕ ਐਸੇ ਸਬਜੈਕਟ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜਿਹੜਾ ਬੜਾ ਨਾਜ਼ੁਕ ਹੈ, ਪਰ ਮੈਂ ਸਮਝਣਾ ਆਪਣੀ ਡਿਊਟੀ ਭੁਗਤਾਨਾ ਮੇਰਾ ਫਰਜ਼ ਬਣਦਾ ਹੈ। ਔਰ ਘਰ ਘਰ ਵਿੱਚ ਪਹੁੰਚ ਗਿਆ ਹੈ, ਹਰ ਜ਼ਬਾਨ 'ਤੇ। ਅਸੀਂ ਤਾਂ ਕਈ ਵਾਰ ਬਿਲਾਸ ਨਾਲ ਇਹ ਗੱਲ ਕਰਦੇ ਹਾਂ, ਕੋਈ ਸਾਡਾ ਟੂਰ ਐਸਾ ਅਸੀਂ ਸਮਝਦੇ ਹਾਂ ਅਸਫਲ ਹੈ ਜਿਹਦੇ ਵਿੱਚ ਕੋਈ ਇਹ ਸਵਾਲ ਨਾ ਕਰੇ। ਕੋਈ ਨਾ ਕੋਈ ਜ਼ਰੂਰ ਆ ਜਾਂਦਾ ਇਹ ਸਵਾਲ ਕਰਨ ਵਾਲਾ। ਇਹ ਸਵਾਲ ਘਰ ਘਰ ਪਹੁੰਚ ਗਿਆ, ਇਹਨੇ ਘਰਾਂ ਦੇ ਜੀਵ ਵੰਡ ਦਿੱਤੇ ਨੇ, ਆਪਸੀ ਟਕਰਾਓ ਪੈਦਾ ਕਰ ਦਿੱਤੇ ਨੇ, ਆਪਸੀ ਇਖਤਲਾਫ ਅਤੇ ਨਫ਼ਰਤ ਪੈਦਾ ਕਰ ਦਿੱਤੀ ਹੈ। ਇੱਕ ਐਸਾ ਸਬਜੈਕਟ ਹੈ, ਕੰਮਾਂ ਨਹੀਂ ਆਉਂਦੀਆਂ, ਬਲਕਿ ਘਰ ਦੇ ਜੀ ਆਹਿਸਤਾ ਆਹਿਸਤਾ ਚੋਰ ਹੋ ਗਏ। ਜਿਹੜੇ ਇਸ ਨੂੰ ਗੁਣਾ ਨਹੀਂ ਸਮਝਦੇ ਉਹ ਵਿਚਾਰੇ ਦੂਜੇ ਘਰ ਦੇ ਜੀਆਂ ਦੀ ਨਫ਼ਰਤ ਤੋਂ ਡਰਦੇ ਹੋਏ ਚੋਰੀਆਂ ਜਾ ਕੇ ਕੰਮ ਕਰਦੇ ਨੇ। ਕਿਉਂ ਨਾ ਉਸ ਸਬਜੈਕਟ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਲਈਏ। ਫਰਜ਼ ਬਣਦਾ। ਇਸ ਖਿਆਲੋਂ ਅੱਜ ਤਹੀਆ ਕੀਤਾ ਵੀ ਇਹ ਸਬਜੈਕਟ ਵੀ ਅੰਮ੍ਰਿਤ ਨਾਲ ਸੰਬੰਧਿਤ ਬਹੁਤ ਰੱਖਿਆ ਗਿਆ, ਇਹਨੂੰ ਚੰਗੀ ਤਰ੍ਹਾਂ ਡਿਸਕਸ ਕਰ ਲਵਾਂ। ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਚਾਹੁੰਦਾ, ਵੱਡਾ ਦਿਲ ਰੱਖਣਾ। ਵਿਚਾਰ ਲਗਾਤਾਰ, ਮੈਂ ਇਹ ਵੀ ਨਹੀਂ ਚਾਹੁੰਦਾ ਅੱਜ ਸਮਾਪਤ, ਕਿਉਂਕਿ ਸਬਜੈਕਟ ਐਸਾ ਇਸ ਨੂੰ ਚੰਗੀ ਤਰ੍ਹਾਂ ਹਰ ਪਹਿਲੂ ਤੋਂ ਸਮਝਣਾ। ਇਹਦੇ ਬਹੁਤ ਸਾਰੇ ਪੱਖ ਨੇ, ਬਹੁਤ ਸਾਰੇ ਪਹਿਲੂ ਨੇ। ਜੇ ਅਸੀਂ ਛੇਤੀ ਕਰਾਂਗੇ ਕਿਸੇ ਥਾਂ 'ਤੇ ਫਿਰ ਕਨਫਿਊਜ਼ ਹੋ ਜਾਵਾਂਗੇ, ਇਸ ਲਈ ਹੋ ਸਕਦਾ ਅੱਜ ਸਮਾਪਤ ਨਾ ਹੋਵੇ, ਆਉਣ ਵਾਲੇ ਵੀਕ ਵਿੱਚ ਵੀ, ਕਿਉਂਕਿ ਸਾਡਾ ਫਰਾਈਡੇ ਨੂੰ ਤਾਂ ਕੋਰਸ ਸ਼ੁਰੂ ਹੋ ਜਾਣਾ, ਸੈਚਰਡੇ ਫਿਰ ਅਸੀਂ ਬਦਲ ਸਕਦੇ ਹਾਂ ਕੋਈ। ਅਤੇ ਮੈਂ ਚਾਹਾਂਗਾ ਜਿੰਨੀ ਦੇਰ ਸਬਜੈਕਟ ਨੂੰ ਕੰਪਲੀਟ ਨਾ ਕਰ ਲਵਾਂ ਹਰ ਪਹਿਲੂ ਤੋਂ, ਸੈਚਰਡੇ ਦਾ ਪ੍ਰੋਗਰਾਮ ਜਿਹੜਾ ਦੁਪਹਿਰ ਦਾ ਇਸੇ ਸਬਜੈਕਟ 'ਤੇ ਚੱਲਦਾ ਰਹੇ। ਉਹ ਹੈ, ਜੇ ਅੰਮ੍ਰਿਤ ਆਤਮਾ ਦਾ ਨਾਲ ਸੰਬੰਧ ਰੱਖਦਾ, ਜੇ ਆਤਮਾ ਨੂੰ ਅਮਰ ਕਰਦਾ, ਜੇ ਧਰਮ ਵੀ ਆਤਮਾ ਨਾਲ ਸੰਬੰਧ ਰੱਖਦਾ, ਤਾਂ ਖਾਣ ਪਹਿਨਣ ਵੀ ਆਤਮਾ ਦਾ ਹੋਰ ਹੈ, ਸਰੀਰ ਦਾ ਹੋਰ ਹੈ। ਐਗਜ਼ਾਮਪਲ ਵਜੋਂ ਮੈਂ ਇੱਕ ਵਾਰ ਕੀਤੀ ਸੀ ਵੀ ਗੁਰੂ ਆਖਦਾ ਵੀ ਮੇਰਾ ਭੋਜਨ ਕੀ ਹੈ, ਹਰਨਾਮ ਹਮਾਰਾ ਭੋਜਨ 36 ਪ੍ਰਕਾਰ। ਤਾਂ ਕੀ ਇਹ ਆਖਣ ਵਾਲਾ ਗੁਰੂ ਆ ਸੰਸਾਰਿਕ ਭੋਜਨ ਨਹੀਂ ਸੀ ਛਕਦਾ? ਗੁਰੂ ਅਗਲੀ ਤੁਕ ਵਿੱਚ ਆਖਦਾ, ਹਰਨਾਮ ਹਮਾਰਾ ਪਹਿਨਣ ਜਿੱਤ ਫਿਰ ਨੰਗੇ ਨਾ ਹੋਈ, ਨਾਮ ਹੀ ਮੇਰਾ ਪਹਿਨਣ ਹੈ, ਮੇਰਾ ਕੱਪੜਾ ਵੀ ਨਾਮ ਹੈ। ਤਾਂ ਕਿ ਗੁਰੂ ਨਾਨਕ, ਗੁਰੂ ਅੰਗਦ ਸਾਹਿਬ ਆ ਸਰੀਰਕ ਕੱਪੜੇ ਨਹੀਂ ਸਨ ਪਾਉਂਦੇ, ਨਗਨ ਰਹਿੰਦੇ ਸਨ, ਇਹ ਖਿਆਲ ਕਰਿਓ। ਵਾਹਿਗੁਰੂ ਵਾਹਿਗੁਰੂ ਆਖਣ ਨਾਲ ਜਾਂ ਨਾਮ ਜਪਣ ਨਾਲ ਤਨ ਨੇ ਨਹੀਂ ਢੱਕਿਆ ਜਾਣਾ, ਆਤਮਾ ਦਾ ਪ੍ਰਿੰਦ ਹੈ। ਕੋਈ ਮਨੁੱਖ ਭੁੱਖਾ ਹੋਵੇ, ਉਹਨੂੰ ਦੋ ਦਿਨ ਦੀ ਰੋਟੀ ਨਾ ਮਿਲੇ, ਭੁੱਖ ਨਾਲ ਉਹ ਸਰੀਰ ਕਰਕੇ ਤੜਪ ਰਿਹਾ ਹੋਵੇ, ਅਸੀਂ ਉਹਨੂੰ ਆਖੀਏ ਵਾਹਿਗੁਰੂ ਵਾਹਿਗੁਰੂ ਕਹੇ? ਇੱਕ ਸਰੀਰ ਦਾ ਭੋਜਨ ਹੈ, ਇੱਕ ਆਤਮਾ ਦਾ ਭੋਜਨ ਹੈ। ਗੁਰੂ ਇੱਥੇ ਆਤਮਾ ਦੇ ਭੋਜਨ ਦਾ ਜ਼ਿਕਰ ਕਰ ਰਹੇ ਨੇ, ਹਰਨਾਮ ਹਮਾਰਾ ਭੋਜਨ 36 ਪ੍ਰਕਾਰ। ਹਰਨਾਮ ਹਮਾਰਾ ਪਹਿਨਣ ਜਿੱਤ ਫਿਰ ਨੰਗੇ ਨਾ ਹੋਵੇ, ਉਹ ਮੇਰਾ ਪਹਿਨਣ ਹੈ, ਉਹੋ ਹੀ ਮੇਰਾ ਖਾਣ ਹੈ। ਆਤਮਾ ਦੀ ਗੱਲ ਹੈ, ਅੰਮ੍ਰਿਤ ਵੀ ਆਤਮਾ ਹੈ, ਮ੍ਰਿਤੂ ਤੋਂ ਰਹਿਤ ਵੀ ਆਤਮਾ ਨੇ ਹੋਣਾ। ਇਸ ਲਈ ਜਿੰਨਾ ਸੰਬੰਧ ਹੈ ਉਹ ਆਤਮਾ ਨਾਲ ਹੈ। ਆਤਮਾ ਦੇ ਭੋਜਨ ਨੇ ਸਰੀਰ ਦਾ ਭੋਜਨ ਨਹੀਂ ਬਣ ਜਾਣਾ, ਸਰੀਰ ਦੇ ਭੋਜਨ ਨੇ ਆਤਮਾ ਦਾ ਭੋਜਨ ਨਹੀਂ ਬਣ ਜਾਣਾ। ਜਿੰਨੇ ਮਰਜ਼ੀ ਘਿਓ ਗੁੜ, ਜਿੰਨੀਆਂ ਮਰਜ਼ੀ ਸ਼ਕਤੀਵਾਨ ਅਤੇ ਬਲਵਾਨ ਖੁਰਾਕਾਂ ਖਾ ਲਈਏ, ਜੇ ਆਖੀਏ ਉਹਦੇ ਨਾਲ ਆਤਮਾ ਬਲਵਾਨ ਹੋ ਜਾਏ, ਨਹੀਂ, ਆਤਮਾ ਬਲਵਾਨ ਨਹੀਂ। ਬਲਕਿ ਨਾਮ ਜਪਣ ਵਾਲਿਆਂ ਨੇ ਤਾਂ ਇਹ ਆਖ ਦਿੱਤਾ, ਤਨ ਨੂੰ ਖੀਨ ਕਰਨਾ, ਨਾਮ ਇੰਨਾ ਜਪਣਾ ਕਿ ਰੋਟੀ ਕਿਸੇ ਚੀਜ਼ ਦੀ ਭੁੱਖ ਵੱਲ ਧਿਆਨ ਨਾ ਜਾਵੇ ਅਤੇ ਤਨ ਖੀਨ ਹੋ ਜਾਏ, ਤਨ ਕਮਜ਼ੋਰ ਹੁੰਦਾ। ਗੁਣ ਜਿਹੜਾ ਹੈ, ਨਾਮ ਜਿਹੜਾ ਹੈ, ਉਹ ਤਨ ਦਾ ਭੋਜਨ ਨਹੀਂ, ਉਹ ਮਨ ਦਾ, ਆਤਮਾ ਦਾ ਭੋਜਨ ਹੈ। ਸਾਡਾ ਦੁੱਖਾਂ 'ਤੇ ਅਸੀਂ ਸਭ ਕੁਝ ਤਨ ਲਈ ਕਰਦੇ ਹਾਂ, ਮਨ ਲਈ ਨਹੀਂ ਕਰਦੇ, ਇਸ ਲਈ ਆਤਮਾ ਕਮਜ਼ੋਰ ਹੋ ਰਹੀਆਂ ਨੇ। ਗੁਰੂ ਨੇ ਜੋ ਕੁਝ ਕੀਤਾ, ਜੋ ਸਮਝਾਇਆ, ਉਹ ਆਤਮਾ ਲਈ ਸਮਝਾਇਆ। ਹਾਂ, ਕਿਉਂਕਿ ਮਨੁੱਖ ਨੂੰ ਤਨ ਦੀ ਹਾਰ ਇੱਕ ਵਸਤੂ ਦਾ ਪਤਾ ਹੋਣ ਕਰਕੇ, ਦਿਸਣ ਕਰਕੇ ਛੇਤੀ ਸਮਝ ਆ ਜਾਂਦੀ ਹੈ, ਇਸ ਲਈ ਤਨ ਦੀ ਜਿੰਨੀ ਕਿਸੇ ਕਿਸਮ ਦੀ ਪਰਿਭਾਸ਼ਾ ਹੈ ਉਹਨੂੰ ਐਗਜ਼ਾਮਪਲ ਬਣਾ ਕੇ ਆਤਮਾ ਲਈ ਸਮਝਾਇਆ, ਐਗਜ਼ਾਮਪਲ ਬਣਾਇਆ। ਲੇਕਿਨ ਇਹ ਖਿਆਲ ਕਰਿਓ, ਹਮੇਸ਼ਾ ਐਗਜ਼ਾਮਪਲ ਉਹ ਚੀਜ਼ ਹੁੰਦੀ ਹੈ ਜਿਹੜੀ ਅਸਲੀਅਤ ਹੋਵੇ ਅਤੇ ਦੂਜੇ ਨੂੰ ਅਸੀਂ ਉਦਾਹਰਨ ਵਜੋਂ ਵਰਤ ਲਈਏ, ਐਗਜ਼ਾਮਪਲ ਬਣਦੀ ਉਹ ਹੈ। ਹੁਣ ਇੱਥੇ ਕਿਉਂਕਿ ਮਨੁੱਖ ਜਿਹੜਾ ਹੈ ਉਹ ਸਰੀਰ ਅਤੇ ਆਤਮਾ ਦਾ ਸੁਮੇਲ ਹੈ, ਸਰੀਰ ਵੀ ਹੈ ਆਤਮਾ ਵੀ, ਸਰੀਰ ਲਈ ਇਹ ਬਹੁਤ ਕੁਝ ਕਰ ਰਿਹਾ, ਆਤਮਾ ਲਈ ਕੁਛ ਨਹੀਂ ਕਰ ਰਿਹਾ, ਇਸ ਲਈ ਆਤਮਾ ਲਈ ਸੰਬੋਧਨ ਕੀਤਾ ਗਿਆ। ਪਰ ਇਹ ਗੱਲ ਸਮਝਾ ਦਿੱਤੀ ਗਈ ਕਿ ਸਰੀਰ ਦਾ ਭੋਜਨ ਆਪਣਾ, ਆਤਮਾ ਦਾ ਆਪਣਾ। ਕੋਈ ਨਾਮ ਜਪਣ ਵਾਲਾ ਇਹ ਨਾ ਸੋਚੇ ਮੈਨੂੰ ਰੋਟੀ ਖਾਣੀ ਛੱਡ ਦੇਣੀ ਚਾਹੀਦੀ ਹੈ, ਉਹ ਆਤਮਾ ਦਾ ਭੋਜਨ ਹੈ। ਇਸ ਲਈ ਗੁਰੂ ਨੇ ਵਰਤਾਂ ਤੋਂ ਮਨਾ ਕੀਤਾ, ਵਰਤ ਨਹੀਂ ਰੱਖਣਾ। ਹਾਂ, ਸਰੀਰ ਦੀ ਤੰਦਰੁਸਤੀ ਲਈ ਸੰਜਮ ਰੱਖਣਾ, ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ, ਅਲਪ ਆਹਾਰ ਸੁਲਭ ਸਿੰਦਰਾ, ਪਰ ਵਰਤ ਨਹੀਂ, ਤਨ ਨੂੰ ਛੀਨ ਨਹੀਂ ਕਰਨਾ। ਇਹ ਖੁਰਾਕ, ਇਹ ਭੋਜਨ ਜ਼ਰੂਰੀ ਹੈ। ਹੁਣ ਆਤਮਾ ਲਈ ਜਦੋਂ ਭੋਜਨ ਦਾ ਮਸਲਾ, ਜੇ ਅੰਮ੍ਰਿਤ ਆਤਮਾ ਲਈ ਹੈ ਤਾਂ ਫਿਰ ਸਰੀਰ ਦੇ ਭੋਜਨਾਂ ਦੀ ਪਾਬੰਦੀ ਇੱਕ ਬੰਧਨ ਬਣਾ ਕੇ ਕਿਉਂ ਲਗਾਈ ਜਾ ਰਹੀ ਹੈ? ਜਿਹਦੇ ਵਿੱਚ ਮੁੱਖ ਵਿਸ਼ਾ ਆਮ ਕਰਕੇ ਇਹ ਆਉਂਦਾ, ਉਹ ਹੈ ਮੀਟ ਦਾ। ਹਰ ਅੰਮ੍ਰਿਤਧਾਰੀ, ਹਰ ਗੁਰਸਿੱਖ ਦੇ ਦਿਮਾਗ ਵਿੱਚ ਇੱਕ ਭਰਮ ਪੈਦਾ ਕਰ ਦਿੱਤਾ ਗਿਆ। ਮੈਂ ਚਾਹੁੰਦਾ ਇਹਨੂੰ ਚੰਗੀ ਤਰ੍ਹਾਂ ਸਮਝ ਰਹੀ ਹਾਂ, ਲਗਾਤਾਰ ਭਾਵੇਂ ਸਾਨੂੰ ਹਰ ਪਹਿਲੂ ਤੋਂ ਵਿਚਾਰਨਾ ਪਵੇ। ਇਹ ਭੋਜਨ ਹੈ ਸਰੀਰ ਦਾ, ਤੇ ਗੁਰਬਾਣੀ ਮੁਤਾਬਕ ਵੀ ਇਹਨੂੰ ਭਰਮ ਵਿੱਚ ਨਹੀਂ ਲੈਣਾ। ਮੇਰਾ ਮਤਲਬ ਇਹ ਨਹੀਂ ਕਿ ਜ਼ਰੂਰ ਖਾਣਾ ਚਾਹੀਦਾ ਸਿੱਖ ਨੂੰ, ਬਿਲਕੁਲ ਨਹੀਂ ਮੈਂ ਕਹਾਂਗਾ। ਜਾਂ ਜਿਹੜੇ ਨਹੀਂ ਖਾਂਦੇ ਉਹ ਮਹਾਨ ਸਿੱਖ ਨਹੀਂ, ਇਹ ਵੀ ਬਿਲਕੁਲ ਨਹੀਂ ਕਹਾਂਗਾ। ਸਿਰਫ ਇੱਕ ਅੰਮ੍ਰਿਤ ਦਾ, ਇੱਕ ਧਰਮ ਦਾ ਬੰਧਨ ਬਣਾ ਕੇ ਦੂਜੇ ਤੋਂ ਨਫ਼ਰਤ ਕਰਨਾ ਅਤੇ ਇਹ ਸਮਝਣਾ ਵੀ ਜਿਹੜਾ ਨਹੀਂ ਖਾਂਦਾ ਉਹ ਤਾਂ ਮਹਾਨ ਅੰਮ੍ਰਿਤਧਾਰੀ ਸਿੱਖ ਹੈ ਅਤੇ ਜਿਹੜਾ ਖਾਂਦਾ ਉਹ ਬਹੁਤ ਘਟੀਆ ਹੈ। ਰਿਕੁਐਸਟ ਕੀਤੀ ਸੀ ਭਾਈ, ਸਮਾਜਿਕ ਤੌਰ 'ਤੇ ਵੀ ਸਾਇੰਟਿਫਿਕ ਢੰਗ ਨਾਲ ਦੇਖੀਏ ਤਾਂ ਕੋਈ ਚੀਜ਼ ਐਸੀ ਨਹੀਂ ਜਿਹਦੇ ਵਿੱਚ ਜਿਉਂਦੇ ਜੀਅ ਨਹੀਂ। ਦਹੀਂ ਵਿੱਚ, ਪਾਣੀ ਵਿੱਚ, ਖੁਰਾਕ ਵਿੱਚ ਗੁਰੂ ਨੇ ਵੀ ਆਖ ਦਿੱਤਾ, ਜੇਤੇ ਦਾਣੇ ਅੰਨ ਕੇ ਜੀਆਂ ਬਾਅਦ ਨਾ ਕੋਈ। ਪਹਿਲਾ ਪਾਣੀ ਜੀਵ ਹੈ, ਜਿੱਤ ਹਰਿਆ ਸਭ ਕੋਈ ਹੈ, ਹਰ ਇੱਕ ਚੀਜ਼ ਵਿੱਚ ਜੀਵ ਹੈ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਹੁਣ ਫਰਕ ਇਹ, ਕਿਸੇ ਨਾ ਕਿਸੇ ਬਦਲਵੇਂ ਰੂਪ ਵਿੱਚ ਤੂੰ ਖਾ ਰਿਹਾ, ਪਰ ਇਹ ਤੇਰੇ ਕੋਲ ਅਧਿਕਾਰ ਹੈ। ਹਰ ਮਨੁੱਖ ਦਾ ਆਪਣਾ ਅਧਿਕਾਰ ਹੈ, ਸਰੀਰਕ ਖੁਰਾਕਾਂ ਵਿੱਚੋਂ ਉਹ ਆਪਣੀ ਮਰਜ਼ੀ ਦੀ ਖੁਰਾਕ ਚੁਣੇ। ਬਾਕੀ ਚੀਜ਼ਾਂ ਵਿੱਚੋਂ ਵੀ ਤਾਂ ਆਪਾਂ ਚੁਣਦੇ ਹੀ ਹਾਂ। ਕਿਸੇ ਨੂੰ ਭਿੰਡੀ ਤੋਰੀ ਚੰਗੀ ਨਹੀਂ ਲੱਗਦੀ, ਕਿਸੇ ਨੂੰ ਮਾਂਹ ਦੀ ਦਾਲ ਮੁਆਫਕ ਨਹੀਂ ਆਉਂਦੀ। ਹੁਣ ਅਸੀਂ ਤਾਂ ਬੰਧਨ ਬਣਾਉਣ ਲੱਗੇ ਹਾਂ, ਇੱਥੋਂ ਤੱਕ ਕਰ ਦਿੱਤਾ। ਉਹ ਵੀ ਅਸਥਾਨ ਨੇ ਜਿਹੜੇ, ਜਾਂ ਉਹ ਵੀ ਸੰਗਤ ਵਿੱਚ ਕੁਛ ਲੋਕ ਬੈਠੇ ਨੇ ਜਿਹੜੇ ਆਖਦੇ ਨੇ ਗੁਰਦੁਆਰੇ ਵਿੱਚ ਮਾਂਹ ਦੀ ਦਾਲ ਨਾ ਬਲੇ ਤਾਂ ਲੰਗਰ ਕੰਪਲੀਟ ਨਹੀਂ ਹੁੰਦਾ। ਇਹ ਵੀ ਇੱਕ ਬੰਧਨ ਹੋ ਗਿਆ। ਅੱਜ ਕੱਲ੍ਹ ਇਹ ਗੱਲ ਠੀਕ ਹੈ ਕਿ ਮਾਂ ਦੀ ਦਾਲ, ਕੜਾਹ ਪ੍ਰਸ਼ਾਦ, ਮੀਟ, ਇਹ ਸਾਰਾ ਕੁਝ ਬਲਵਾਨ ਸ਼ਕਤੀਸ਼ਾਲੀ ਖੁਰਾਕ ਹੈ, ਇਸ ਲਈ ਹਰ ਆਦਮੀ ਹਜ਼ਮ ਨਹੀਂ ਕਰ ਸਕਦਾ, ਇਸ ਲਈ ਸਾਰਿਆਂ ਨੂੰ ਖਾਣੀ ਜ਼ਰੂਰੀ ਨਹੀਂ। ਹਰ ਆਦਮੀ ਨਹੀਂ ਹਜ਼ਮ ਕਰ ਸਕਦਾ, ਇੱਕ ਵੱਖਰਾ ਵਿਸ਼ਾ। ਮੈਂ ਆਉਣ ਵਾਲੇ ਸਮੇਂ ਵਿੱਚ ਚਾਹਾਂਗਾ ਕਿ ਇਹ ਚੀਜ਼ ਸਾਡੇ ਵਿੱਚ ਕਿਵੇਂ ਪ੍ਰਵੇਸ਼ ਕੀਤੀ। ਮੈਂ ਹਰ ਪਹਿਲੂ ਨੂੰ ਆਪ ਜੀ ਨਾਲ ਵਿਚਾਰਾਂ, ਲੇਕਿਨ ਇੱਕ ਖਿਆਲ ਕਰਿਓ, ਖੁਰਾਕਾਂ ਵਿੱਚ ਅਤੇ ਸ੍ਰੇਸ਼ਟ ਮੁੱਖ ਖੁਰਾਕਾਂ ਵਿੱਚ ਜਿੱਥੇ ਬਾਕੀ ਚੀਜ਼ਾਂ ਸਨ ਉੱਥੇ ਮਾਸ ਵੀ ਪੁਰਾਤਨਤਾ ਤੋਂ ਸੀ। ਆ ਹੁਣੇ ਤੁਕ ਆਈਏ ਜਿੱਥੇ ਖੁਰਾਕਾਂ ਦਾ ਜ਼ਿਕਰ ਹੈ। ਕਹਿੰਦੇ ਨੇ ਭਰਿਆ, ਜੇ ਤੂੰ ਆਤਮਾ ਦੀ ਖੁਰਾਕ ਨਹੀਂ ਤਿਆਰ ਕਰਦਾ, ਉਹਦੇ ਭੋਜਨ ਵੱਲ ਧਿਆਨ ਨਹੀਂ ਦਿੰਦਾ, ਤਾਂ ਸਰੀਰਕ ਖੁਰਾਕਾਂ ਖਾਧੀਆਂ ਹੋਈਆਂ ਤੇਰੀਆਂ ਸੱਚ ਦੇ ਆਧਾਰ ਨਹੀਂ ਬਣ ਸਕਦੀਆਂ। ਇਸ ਲਈ ਇੱਕ ਲਫ਼ਜ਼, ਅੱਛਾ ਜਿੱਥੇ ਸਰੀਰਕ ਖੁਰਾਕਾਂ ਦਾ ਜ਼ਿਕਰ ਕੀਤਾ ਨਾ, ਉੱਥੇ ਕਿਸੇ ਸਬਜ਼ੀ ਦਾ ਨਹੀਂ ਕੀਤਾ, ਉੱਥੇ ਕਿਸੇ ਦਾਲ ਦਾ ਨਹੀਂ ਕੀਤਾ। ਜਿਹੜੀਆਂ ਮੁੱਖ ਸ੍ਰੇਸ਼ਟ ਖੁਰਾਕਾਂ ਸਨ ਉਹਨਾਂ ਦਾ ਜ਼ਿਕਰ ਕੀਤਾ। ਕਹਿਣ ਲੱਗੇ,
ਕਿਆ ਖਾਦੇ ਕਿਆ ਪੈਂਦੇ ਹੋਏ, ਜਾ ਮਨ ਨਾਹੀਂ ਸਾਚਾ ਸੋਏ।
ਨਿਰਾ ਖਾਣ ਪਹਿਨਣ ਤਾਂ ਸਰੀਰ ਦੀ ਖੁਰਾਕ ਹੈ, ਜੇ ਮਨ ਵਿੱਚ ਤੇਰੇ ਸੱਚ ਨਹੀਂ ਤਾਂ ਉਹਦੇ ਬਿਨਾਂ ਸਰੀਰ ਦੀ ਖੁਰਾਕ ਖਾਣ ਨਾਲ ਸਰੀਰ ਬਲਵਾਨ ਹੋਏਗਾ, ਆਤਮਾ ਬਲਵਾਨ ਨਹੀਂ ਹੋਏਗੀ। ਅਗਲੇ ਪਾਸੇ ਹੁਣ ਸਰੀਰ ਦੀਆਂ ਖੁਰਾਕਾਂ ਨੂੰ ਗਿਣਤੀ ਕਰਨ ਲੱਗੇ, ਉਹਦੇ ਵਿੱਚ ਕੀ ਆਖਿਆ,
ਕਿਆ ਮੇਵਾ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ।
ਸਰੀਰ ਦੀਆਂ ਖੁਰਾਕਾਂ ਦਾ ਜ਼ਿਕਰ ਕਰ ਰਹੇ ਨੇ, ਉਹਦੇ ਵਿੱਚ ਮਾਸ ਦਾ ਜ਼ਿਕਰ ਕਰ ਰਹੇ ਨੇ। ਕਹਿਣ ਲੱਗੇ, ਕਾਹਦਾ ਮੇਵਾ, ਜੇ ਖਾ ਲਵੇਂ ਜਿੰਨੇ ਮਰਜ਼ੀ ਮੇਵੇ, ਡਰਾਈ ਫਰੂਟ ਖਾ ਲਵੇਂ, ਜਿੰਨਾ ਮਰਜ਼ੀ ਘਿਓ ਖਾ ਲਏ, ਜਿੰਨਾ ਮਰਜ਼ੀ ਗੁੜ ਖਾ ਲੈ, ਕਿਉਂਕਿ ਪੁਰਾਤਨ ਸਮੇਂ ਅੰਦਰ ਗੁੜ ਹੀ ਸਭ ਤੋਂ ਵੱਡੀ ਸ਼ਕਤੀਸ਼ਾਲੀ ਮਿਠਾਈ ਸੀ। ਜਿੰਨਾ ਮਰਜ਼ੀ ਭੋਜਨ ਆਟੇ ਫੁਲਕੇ ਦੇ ਪਰੌਂਠੇ ਬਣਾ ਬਣਾ ਖਾ ਲੈ, ਮੈਦਾ ਆਟਾ, ਜਿੰਨਾ ਮਰਜ਼ੀ ਮੀਟ ਮਾਸ ਖਾ ਲੈ, ਦੱਸ ਨਾਮ ਤੋਂ ਬਿਨਾਂ ਸੱਚ ਦਾ ਆਧਾਰ ਹੋ ਸਕੇਗਾ? ਆਤਮਾ ਦਾ ਆਧਾਰ ਹੋ ਸਕੇਗਾ? ਹੁਣ ਦੇਖੋ, ਸਰੀਰਕ ਲੋੜਾਂ ਅਤੇ ਆਤਮਿਕ ਲੋੜਾਂ ਵੱਖ ਵੱਖ ਕਰ ਰਹੇ ਨੇ। ਕਹਿੰਦੇ ਨੇ ਇਹ ਚੀਜ਼ਾਂ ਕਿਸੇ ਕੰਮ ਨਹੀਂ ਤੇਰੇ ਆਤਮਾ ਦੇ ਆਧਾਰ ਲਈ। ਕਿਆ ਮੈਦਾ, ਕਿਆ ਮਾਸ, ਕਿਆ ਕੱਪੜ, ਕਿਆ ਸੇਜ ਸੁਖਾਲੀ, ਕੀ ਜੈ ਭੋਗ ਵਿਲਾਸ, ਕਿਆ ਲਸਕਰ, ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ, ਇੰਨੇ ਸਾਰੇ ਅਡੰਬਰ ਤੇਰੇ ਜਿਹੜੇ ਤੇਰੇ ਮਹਾਨ ਹੋਣ ਦੇ ਪ੍ਰਤੀਕ ਨੇ। ਇਹਦਾ ਮਤਲਬ ਇਹ ਚੀਜ਼ ਮਹਾਨਤਾ ਦੀ ਲਿਸਟ ਵਿੱਚ ਇੱਕ ਆਈ ਹੋਈ ਚੀਜ਼ ਹੈ, ਬਲਕਿ ਇੱਥੇ ਬਸਣਾ। ਜਦੋਂ ਵੱਡੇ ਭੋਜਨਾਂ ਦਾ ਜ਼ਿਕਰ ਕੀਤਾ ਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸਲੋਕ ਉਹਨੇ ਜਿਨ੍ਹਾਂ ਦੇ ਨਾਲ ਮਰਦਾਨੇ ਦਾ ਨਾਮ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ, ਉਹਦੇ ਵਿੱਚ ਇੱਕ ਲਫ਼ਜ਼ ਨੇ ਬੜੇ ਸਮਝਣ ਵਾਲੇ ਨੇ। ਇੱਕ ਥਾਂ 'ਤੇ ਕਹਿੰਦੇ ਨੇ, ਗੁਣ ਮੰਡੇ ਕਰ ਸੀਲ ਘਿਓ, ਇਹ ਸਾਰੇ ਸ੍ਰੇਸ਼ਟ ਚੰਗੇ ਸਮਿਆਂ ਅੰਦਰ ਜਦੋਂ ਕਿਤੇ ਘਰ ਅੰਦਰ ਕੋਈ ਬਹੁਤ ਖੁਸ਼ੀ ਹੋਵੇ ਉਸ ਟਾਈਮ 'ਤੇ ਇਹ ਭੋਜਨ ਵਰਤਦੇ ਨੇ। ਇਹਦਾ ਮਤਲਬ ਸ੍ਰੇਸ਼ਟ ਭੋਜਨਾਂ ਵਿੱਚ ਹੈ। ਬਜ਼ੁਰਗ ਜਾਣਦੇ ਨੇ, ਆਮ ਅਸੀਂ ਘਰ ਰੋਟੀ ਪਕਾਉਣੇ ਹਾਂ, ਪਰ ਜਦੋਂ ਵਿਆਹ ਸ਼ਾਦੀ ਹੁੰਦੀ ਸੀ ਨਾ, ਜਿਹੜੀ ਅਸੀਂ ਵਿਆਹ ਦੀ ਭਾਜੀ ਦੇਣ ਜਾਂਦੇ ਸਾਂ, ਬਜ਼ੁਰਗਾਂ ਨੂੰ ਪਤਾ ਪਿੰਡਾਂ ਦੀਆਂ ਨੂੰ, ਜਿਹੜੀ ਅਸੀਂ ਵਿਆਹ ਦੀ ਭਾਜੀ ਵੰਡਦੇ ਸਨ, ਨਿਸ਼ਾਨੀ ਵੀ ਸਾਡੇ ਘਰ ਖੁਸ਼ੀ ਦਾ ਦਿਹਾੜਾ ਆ ਰਿਹਾ, ਉਦੋਂ ਰੋਟੀ ਨਹੀਂ ਸਮਝਦੇ, ਉਦੋਂ ਮੰਡੇ ਵੰਡਦੇ ਸਨ। ਆਹ ਲਫ਼ਜ਼ ਜਿਹੜਾ ਸਮਝਣਾ ਹੈ, ਮੰਡੇ ਇੱਕ ਉਸ ਰੋਟੀ ਨੂੰ ਕਹਿੰਦੇ ਨੇ ਜਿਹੜੀ ਬੜੀ ਪਤਲੀ ਜਿਹੀ ਵੱਡੀ ਲੋਹ 'ਤੇ ਘੱਟੋ ਘੱਟ ਡੇਢ ਡੇਢ ਦੋ ਦੋ ਫੁੱਟ ਵੱਡੀ ਹੁੰਦੀ ਹੈ ਚੌੜੀ, ਉਹਦੀ ਘੇਰਾ, ਉਹਨੂੰ ਮੰਡੇ ਆਖਦੇ ਸਨ, ਪਤਲੀ ਜਿਹੀ ਰੋਟੀ। ਇੱਥੇ ਉਹਦਾ ਜ਼ਿਕਰ ਹੈ, ਖੁਸ਼ੀ ਦੇ ਸਮੇਂ ਦਾ, ਦੇ ਸ੍ਰੇਸ਼ਟ ਖਾਣੇ ਦਾ ਜ਼ਿਕਰ ਕਰ ਰਹੇ ਨੇ। ਕਹਿੰਦੇ ਨੇ, ਗੁਣ ਮੰਡੇ, ਮਾਨੋ ਜਿਵੇਂ ਸਰੀਰ ਲਈ, ਸਰੀਰ ਦੀ ਖੁਸ਼ੀ ਵਿੱਚ ਸ਼ਾਮਿਲ ਹੈ ਮੰਡੇ, ਘਿਓ, ਗੁੜ ਅਤੇ ਮਾਸ ਵੰਡ ਦੀ ਦੁਕਾਨ। ਕਹਿਣ ਲੱਗੇ ਇਸੇ ਤਰ੍ਹਾਂ ਆਤਮਾ ਦਾ ਭੋਜਨ ਜਿਹੜਾ ਹੈ ਉਹਦੇ ਲਈ ਹੈ ਗੁਣ, ਗੁਣ ਮੰਡੇ ਨੇ। ਹੁਣ ਸਰੀਰ ਦਾ ਭੋਜਨ ਅਤੇ ਆਤਮਾ ਦਾ ਭੋਜਨ ਵੱਖ ਕਰ ਰਹੇ ਨੇ। ਕਹਿੰਦੇ ਨੇ ਸਰੀਰ ਦਾ ਭੋਜਨ ਜਿਵੇਂ ਸ੍ਰੇਸ਼ਟ ਚੰਗਾ ਹੈ, ਬਲਵਾਨ ਕਰਨ ਵਾਲਾ ਹੈ, ਮੰਡੇ, ਗੁੜ, ਘਿਓ, ਮਾਸ, ਇਸੇ ਤਰ੍ਹਾਂ ਆਤਮਾ ਦਾ ਭੋਜਨ ਹੈ ਗੁਣ ਮੰਡੇ, ਕਰਸੀਲ ਘਿਓ, ਸਹਿਣਸ਼ੀਲਤਾ, ਧੀਰਜ, ਉਹ ਘਿਓ ਹੈ, ਅਤੇ ਸ਼ਰਮ ਮਾਸ ਆਹਾਰ, ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ, ਜਿਹੜਾ ਉੱਦਮ ਹੈ ਘਾਲਣਾ, ਇਹ ਸ੍ਰੇਸ਼ਟ ਮਾਸ ਹੈ ਤੇਰਾ ਭੋਜਨ, ਸ਼ਰਮ ਮਾਸ ਆਹਾਰ, ਗੁਰਮੁਖ ਪਾਈਐ ਨਾਨਕਾ ਖਾਧੇ ਜਾਏ ਵਿਕਾਰ। ਅਗਲੇ ਪਾਸੇ ਫਿਰ ਦੂਜਾ ਸਲੋਕ ਹੈ, ਉਹਦੇ ਵਿੱਚ ਵੀ ਇੱਕ ਲਫ਼ਜ਼ ਨੇ, ਗਿਆਨ ਮੰਡੇ, ਉੱਥੇ ਗਿਆਨ ਨੂੰ ਮੰਡੇ ਆਖ ਦਿੱਤਾ, ਗਿਆਨ ਮੰਡੇ, ਸਲਾਹ ਗੁੜ, ਭਾਓ ਮਾਸ ਆਹਾਰ, ਇੱਥੇ ਲਫ਼ਜ਼ ਵਰਤਦੇ ਨੇ। ਗਿਆਨ ਜਿਹੜਾ ਹੈ ਉਹ ਮੰਡੇ ਹੈ, ਭਾਵ ਮੰਡਿਆਂ ਦੀ ਥਾਂ 'ਤੇ ਚੰਗਾ ਭੋਜਨ, ਖੁਸ਼ੀ ਦਾ ਸ੍ਰੇਸ਼ਟ ਭੋਜਨ ਜਦੋਂ ਬਣਦਾ ਵਿਆਹ ਸ਼ਾਦੀਆਂ ਵੇਲੇ, ਉਦੋਂ ਰੋਟੀ ਨਹੀਂ ਪੱਕਦੀ, ਉਦੋਂ ਮੰਡੇ ਬਣਦੇ ਨੇ। ਇਹ ਤਾਂ ਸਾਰੇ ਬਜ਼ੁਰਗ ਜਾਣਦੇ ਨੇ, ਜਿਹੜੇ ਪਿਛੋਕੜ ਆਪਣੇ ਪਿੰਡਾਂ ਵਿੱਚੋਂ ਆਪਾਂ ਆਏ, ਸਾਨੂੰ ਪਤਾ ਹੈ ਵਿਆਹ ਸ਼ਾਦੀਆਂ 'ਤੇ ਜਿਹੜੀ ਭਾਜੀ ਵੰਡੀ ਜਾਂਦੀ ਉਹ ਰੋਟੀ ਨਹੀਂ ਬਲਕਿ ਮੰਡੇ ਵੱਡੇ ਵਰਤੇ ਜਾਂਦੇ ਸਨ। ਇੱਥੇ ਲਫ਼ਜ਼ ਹੈ ਗਿਆਨ ਮੰਡੇ, ਗਿਆਨ ਮੰਡੇ, ਸਲਾਹ ਗੁੜ, ਅੱਗੇ ਕਹਿੰਦੇ ਨੇ ਭਾਓ ਮਾਸ ਆਹਾਰ, ਨਾਨਕ ਇਹ ਭੋਜਨ ਸੱਚ ਹੈ, ਸੱਚ ਰੱਖੇ ਸੱਚ ਨਾਮ ਆਧਾਰ। ਸੱਚ ਦਾ ਭੋਜਨ ਹੈ। ਹੁਣ ਇਹ ਨਹੀਂ ਕਹਿ ਰਿਹਾ ਕਿ ਮਾਸ ਸੱਚ ਦਾ ਭੋਜਨ ਹੈ, ਮੈਂ ਇਹ ਨਹੀਂ ਕਹਿ ਰਿਹਾ। ਉਹ ਭਾਉ ਮਾਸ ਆਹਾਰ ਹੈ, ਭਾਉ ਜਿਹੜਾ ਹਿਰਦੇ ਵਿੱਚ ਗੁਰੂ ਦਾ ਰੱਬ ਦਾ ਡਰ ਰੱਖਣਾ ਉਹ ਹੈ, ਲੇਕਿਨ ਐਗਜ਼ਾਮਪਲ ਦੇ ਰਹੇ ਨੇ ਜਿਹੜੇ ਸਰੀਰਕ ਭੋਜਨ ਨੇ ਉਹਨਾਂ ਦੀ, ਅਤੇ ਸਰੀਰਕ ਭੋਜਨ ਦੀ ਜਿੱਥੇ ਐਗਜ਼ਾਮਪਲ ਦੇ ਰਹੇ ਨੇ ਉੱਥੇ ਮਾਸ ਦਾ ਨਾਂ ਨਾਲ ਲੈ ਰਹੇ ਨੇ। ਹੁਣ ਸਰੀਰ ਦਾ ਭੋਜਨ ਹੈ, ਇਹਦਾ ਮਤਲਬ ਭੋਜਨਾਂ ਵਿੱਚ ਸ਼ਾਮਿਲ ਹੈ, ਅਤੇ ਸਰੀਰ ਕਰਕੇ ਇਹਦੇ ਨਾਲ ਸੰਬੰਧ ਹੈ। ਇੱਥੇ ਬਸ ਨਹੀਂ, ਗੁਰਬਾਣੀ ਅੰਦਰ ਬਹੁਤ ਚੰਗੀ ਤਰ੍ਹਾਂ ਖਿਲਾਰਿਆ ਗਿਆ, ਮੈਂ ਚਾਹੁੰਦਾ ਲਗਾਤਾਰ ਅਸੀਂ ਵਿਚਾਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੌੜੀ ਹੈ, ਜਿਹਦੇ 'ਤੇ ਬਹੁਤ ਖੁਲਾਸੇ ਨਾਲ ਇੱਕ ਗੱਲ ਲਿਖੀ, ਬੜੀ ਐਗਜ਼ਾਮਪਲ ਦੇ ਕੇ ਲਿਖੀ। ਇੱਕ ਮੈਂ ਹੋਰ ਅਰਜ਼ ਕਰ ਰਿਹਾ, ਅੱਗੇ ਵੀ ਇੱਕ ਵਾਰ ਬੇਨਤੀ ਕੀਤੀ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜਦੋਂ ਐਗਜ਼ਾਮਪਲ ਕਿਸੇ ਜੀਵ ਦੀਆਂ ਵਰਤੀਆਂ ਗਈਆਂ ਨੇ ਉਹਨਾਂ ਦੇ ਹਰ ਪਹਿਲੂ ਨੂੰ ਵਿਚਾਰਿਆ ਗਿਆ, ਅਸੀਂ ਇੱਕ ਪਹਿਲੂ ਨੂੰ ਲੈ ਕੇ ਜੇ ਉਹਦੇ 'ਤੇ ਆਧਾਰਿਤ ਹੋ ਕੇ ਕੋਈ ਕਨਫਿਊਜ਼ ਹੋ ਕੇ ਦੂਜੇ ਲਈ ਭਰਮ ਪੈਦਾ ਕਰਾਂਗੇ ਤਾਂ ਔਕੜਾ ਆਉਣਗੇ। ਜੇ ਮੈਂ ਅਰਜ਼ ਕੀਤੀ ਸੀ ਇੱਕ ਪਾਸੇ ਆਖ ਦਿੱਤਾ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਾਂ ਜਿੱਤ ਨਹੀਂ ਨਿੱਤ, ਨਾਨਕ ਇਹ ਵਿਧਾਰ ਭਜੋ। ਜੇ ਭਗਤੀ ਦਾ ਮਾਰਗ ਸਿੱਖਣਾ ਕੂਕਰ ਕੋਲੋਂ ਸਵਾਨ ਕੋਲੋਂ ਸਿੱਖ, ਅਤੇ ਦੂਜੇ ਪਾਸੇ ਕਹਿ ਤਾਂ ਸਵਾਨ ਪੂਸ ਜਿਉਂ ਭਇਓ ਨਾ ਸੂਧੋ, ਬਹੁਤ ਯਤਨ ਮੈਂ ਕਿਨੂੰ। ਹੁਣ ਉਹਦਾ ਇੱਕ ਪਾਸਾ ਨਹੀਂ, ਦੋਨੋਂ ਪੱਖ ਦੋਨੋਂ ਪਹਿਲੂ ਰੱਖ ਦਿੱਤੇ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਨੇਕਾਂ ਵਰਤੋਂ ਕੀਤੀਆਂ ਨੇ, ਅਸੀਂ ਇੱਕ ਪਹਿਲੂ ਨੂੰ ਇੱਕ ਵੱਖਰੇ ਰੂਪ ਵਿੱਚ ਲੈ ਕੇ ਉਹਦੀ ਉਸ ਐਗਜ਼ਾਮਪਲ ਨੂੰ ਲੈ ਕੇ ਅਸੀਂ ਪਾਬੰਦੀ ਅਤੇ ਬੰਧਨ ਬਣਾ ਦਿੱਤੇ, ਇੰਨਾ ਭਰਮ ਪੈਦਾ ਕਰ ਦਿੱਤਾ ਕਿ ਜਿਹੜਾ ਮੀਟ ਨਹੀਂ ਖਾਂਦਾ ਉਹ ਸਮਝਦਾ ਦੂਜਾ ਤਾਂ ਮਾਂ ਪਾਪੀ ਹੈ, ਉਹਦੇ ਨਾਲ ਵਰਤਣਾ ਨਹੀਂ, ਉਹਦੇ ਨਾਲ ਗੱਲ ਨਹੀਂ ਕਰਨੀ, ਪਾਬੰਦੀ ਲਾਉਣੀ, ਉਹਦਾ ਅੰਮ੍ਰਿਤ ਟੁੱਟ ਗਿਆ। ਨਤੀਜਾ ਨਿਕਲਦਾ ਘਰ ਵਿੱਚ ਬੱਚਿਆਂ ਜਿਨ੍ਹਾਂ ਦਾ ਦਿਲ ਕਰਦਾ ਫਿਰ ਉਹ ਮਾਂ ਪਿਓ ਦੀ ਨਫ਼ਰਤ ਤੋਂ ਡਰਦੇ ਵਿਚਾਰੇ ਹੋਟਲਾਂ 'ਤੇ ਬਾਹਰ ਲੁਕ ਲੁਕ ਕੇ ਖਾਂਦੇ ਫਿਰਦੇ ਨੇ। ਅਸੀਂ ਇਹ ਨਹੀਂ ਸਮਝਦੇ ਕਿ ਇਸ ਸਰੀਰ ਦੇ ਭੋਜਨ ਨਾਲ ਆਤਮਾ ਦੇ ਅੰਮ੍ਰਿਤ ਨਾਲ ਕੋਈ ਇਸ ਅੰਮ੍ਰਿਤ ਨੇ ਆਤਮਾ ਨੂੰ ਨਹੀਂ ਆਤਮਾ ਨੂੰ ਅਮਰ ਕੀਤਾ, ਸਰੀਰ ਨੂੰ ਨਹੀਂ, ਸਰੀਰ ਲਈ ਨਹੀਂ ਆਇਆ। ਸਰੀਰ ਲਈ ਤਾਂ ਸਿਕੰਦਰ ਨੂੰ ਆਇਆ ਹੋਇਆ ਅੰਮ੍ਰਿਤ ਵੀ ਮੋੜ ਦਿੱਤਾ ਗਿਆ, ਨਾ ਇਸ ਅੰਮ੍ਰਿਤ ਨੇ ਸਰੀਰ ਨੂੰ ਚਿਰੰਜੀਵ ਕਰਨਾ, ਆਤਮਾ ਨੂੰ ਕਰਨਾ। ਇਹ ਭੋਜਨ ਸਰੀਰ ਦਾ ਆਤਮਾ ਦਾ ਨਹੀਂ, ਦੋਨੋਂ ਭੋਜਨ ਵੱਖ ਵੱਖ ਨੇ। ਹੁਣ ਭਾਈ ਸਾਹਿਬ ਨੇ ਇੱਕ ਥਾਂ ਮੈਂ ਖਿਆਲ ਦਿੱਤਾ, ਕਹਿਣ ਲੱਗੇ ਹਸਤ ਅਖਾਜ, ਲਓ ਲਫ਼ਜ਼ ਸਾਰੇ ਸਮਝਣਾ ਚਾਹੁੰਦਾ, ਹਸਤ ਅਖਾਜ ਗੁਮਾਨ ਕਰ ਸ਼ੀ ਸਤਾਣਾ ਕੋਏ ਨਾ ਖਾਈ। ਹਸਤ ਕਹਿੰਦੇ ਨੇ ਹਾਥੀ ਨੂੰ, ਸ਼ੀ ਕਹਿੰਦੇ ਨੇ ਸ਼ੇਰ ਨੂੰ, ਕਹਿੰਦੇ ਨੇ ਹਾਥੀ ਗੁਮਾਨ ਵਿੱਚ ਸੀ, ਹੰਕਾਰ ਵਿੱਚ ਸੀ ਕਿ ਮੈਂ ਬਹੁਤ ਵੱਡਾ ਹਾਂ, ਬਹੁਤ ਬਲਵਾਨਾ, ਉਹਦਾ ਸਰੀਰ ਕਿਸੇ ਕੰਮ ਨਾ ਆਇਆ, ਉਹਦਾ ਮਾਸ ਵੀ ਕਿਸੇ ਨੇ ਖਾਣਾ ਪ੍ਰਵਾਨ ਨਾ ਕੀਤਾ। ਭਾਈ ਸਾਹਿਬ ਕਹਿ ਰਹੇ ਹਸਤ ਅਖਾਜ, ਨਾ ਖਾਧੇ ਜਾਣ ਵਾਲਾ, ਹਾਥੀ ਦਾ ਮਾਸ ਕੋਈ ਨਹੀਂ ਖਾਂਦਾ। ਸ਼ੀ ਸਤਾਣਾ, ਹਸਤ ਅਖਾਜ ਗੁਮਾਨ ਕਰ ਹੰਕਾਰ ਵਿੱਚ, ਸ਼ੀ ਸਤਾਣਾ ਕੋਏ ਨਾ ਖਾਈ। ਸ਼ੇਰ ਜਿਹੜਾ ਉਹ ਵੀ ਤਾਣ ਵਾਲਾ ਸ਼ਕਤੀ ਵਾਲਾ, ਕਹਿੰਦਾ ਮੇਰੇ ਵਰਗਾ ਸ਼ਕਤੀਸ਼ਾਲੀ ਕੋਈ, ਇਸੇ ਲਈ ਨਾ ਹਾਥੀ ਦਾ ਮਾਸ ਕੋਈ ਖਾਂਦਾ ਨਾ ਕੋਈ ਸ਼ੇਰ ਦਾ ਮਾਸ ਖਾਂਦਾ। ਭਾਈ ਸਾਹਿਬ ਨੇ ਖਿਆਲ ਦਿੱਤਾ ਸ਼ੀ ਸਤਾਣਾ ਕੋਏ ਨਾ ਖਾਈ। ਅਗਲੇ ਪਾਸੇ ਕਹਿੰਦੇ ਨੇ ਹੋਏ ਨਿਮਾਣੀ ਬੱਕਰੀ, ਖਿਆਲ ਦੇ ਰਹੇ ਨੇ, ਹੋਏ ਨਿਮਾਣੀ ਬੱਕਰੀ ਦੀਨ ਦੁਨੀ ਵਡਿਆਈ ਪਾਈ। ਇੱਕ ਬੱਕਰੀ ਸੀ ਜਿਹੜੀ ਵਿਚਾਰੀ ਨਿਮਾਣੀ ਸੀ, ਉਹਦੀ ਨਿਮਰਤਾ ਨੇ ਉਹਨੂੰ ਇੰਨੀ ਦੀਨ ਦੁਨੀ ਵਿੱਚ ਵਡਿਆਈ ਦਿੱਤੀ ਕਿ ਦੁਨੀਆਂ ਦੇ ਵਿਹਾਰਾਂ ਵਿੱਚ ਵੀ ਅਤੇ ਦੀਨ ਦੇ ਵਿਹਾਰਾਂ ਵਿੱਚ ਵੀ ਉਹਦੀ ਵਰਤੋਂ ਹੋਣ ਲੱਗ ਪਈ। ਅਧੀਨ ਦਾ ਵਿਹਾਰ ਸੀ ਨਾ ਹਿੰਦੂ ਦਾ ਕਿ ਉਹਨੇ ਜਨੇਊ ਪਾਉਣਾ ਸੀ, ਅਤੇ ਜਨੇਊ ਪਾਉਣ ਲੱਗਿਆਂ ਆਖਿਆ ਪਹਿਲੇ ਬੱਕਰਾ ਬਣਾਇਓ, ਆਪਾਂ ਪੜ੍ਹਨੇ ਹਾਂ ਰੋਜ਼।
ਕੋ ਬੱਕਰਾ ਰਿਨ ਖਾਇਆ, ਕੋ ਬੱਕਰਾ ਰਿਨ ਖਾਇਆ, ਸਭ ਕੋ ਆਖੇ ਪਾਏ।
ਧਰਮ ਦੇ ਕੰਮ ਵਿੱਚ ਵੀ ਮਾਸ ਆ ਗਿਆ। ਫਿਰ ਕਹਿਣ ਲੱਗੇ ਦੀਨ ਤੋਂ ਭਾਵ ਦੁਨੀਆਂ ਦੇ ਹਰ ਕੰਮ ਵਿੱਚ ਮਾਸ ਦੀ ਥਾਂ ਟਿੱਕ ਗਈ। ਜਿੰਨੇ ਵੀ ਵੱਡੇ ਚੰਗੇ ਸ੍ਰੇਸ਼ਟ ਕੰਮ ਹੁੰਦੇ ਸਨ ਅੱਜ ਕੱਲ੍ਹ ਤਾਂ ਆਮ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਨਾ ਇਹਨਾਂ ਮੁਲਕਾਂ 'ਤੇ, ਇਹਨਾਂ ਹਾਲਾਤਾਂ ਵਿੱਚ। ਨਹੀਂ ਤਾਂ ਅੱਗੇ ਬਜ਼ੁਰਗ ਜਾਣਦੇ ਨੇ ਜਦੋਂ ਵੀ ਕੋਈ ਚੰਗਾ ਦਿਨ ਦਿਹਾੜਾ ਆਉਣਾ ਉਦੋਂ ਕਹਿਣਾ ਵੀ ਮੀਟ ਬਣਾਓ। ਇਹਦਾ ਮਤਲਬ ਸ੍ਰੇਸ਼ਟ ਗੱਲ ਨਾਲ ਚਿੱਤ ਰੱਖਦਾ ਸੀ। ਭਾਈ ਸਾਹਿਬ ਨੇ ਵੀ ਖਿਆਲ ਦਿੱਤਾ, ਕਹਿਣ ਲੱਗੇ ਹੋਏ ਨਿਮਾਣੀ ਬੱਕਰੀ ਦੀਨ ਦੁਨੀ ਵਡਿਆਈ ਪਾਈ। ਤੇ ਉਹ ਵਡਿਆਈ ਕੀ ਹੈ? ਮਰਨੇ ਪਰਨੇ ਮੰਨੀਐਨ, ਹਰ ਮਰਨੇ ਪਰਨੇ ਵਿੱਚ ਭਾਵ ਖਾਸ ਦਿਨਾਂ ਵਿੱਚ ਉਹਦੇ ਲਈ ਵਿਸ਼ੇਸ਼ ਮਾਨਤਾ ਸੀ। ਮਰਨੇ ਪਰਨੇ ਮੰਨੀਐਨ ਤੇ ਮੇਰਾ ਮਰਨੇ ਪਰਨੇ ਮੰਨਣ ਦਾ ਮਸਲਾ ਵੀ ਨਾ ਰਿਹਾ। ਅੱਗੇ ਜਾ ਕੇ ਕਹਿਣ ਲੱਗੇ ਮਾਸ ਪਵਿੱਤਰ ਗ੍ਰਸਥ ਨੂੰ ਤੰਦੋਂ ਤੰਦੋਂ ਤਾਰ ਵਿਚਾਰ ਵਜਾਈ। ਕਹਿਣ ਲੱਗੇ ਸਾਰੀ ਗੱਲ ਦੇਖ, ਗ੍ਰਸਥ ਜੀਵਨ ਨੂੰ ਇਹਦਾ ਮਾਸ ਬੜਾ ਚੰਗਾ ਹੈ, ਇਹ ਹੁਣ ਮੈਂ ਨਹੀਂ ਆਖ ਰਿਹਾ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ। ਲਓ ਇਸ ਗੱਲ ਨੂੰ ਜ਼ਰਾ ਯਾਦ ਰੱਖਣਾ, ਆਉਣ ਵਾਲੇ ਸਮੇਂ ਵਿੱਚ ਆਉਣਾ ਕਿ ਸਾਨੂੰ ਇਸ ਗੱਲ ਤੋਂ ਹੋੜ ਕੇ ਪਾਬੰਦੀਆਂ ਲਗਾ ਲਗਾ ਕਿਸ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਕਿ ਅਸੀਂ ਇਹਨੂੰ ਧਰਮ ਦਾ ਹਿੱਸਾ ਬਣਾ ਲਿਆ, ਔਰ ਉਹਦਾ ਨੁਕਸਾਨ ਸਾਡੇ ਜੀਵਨ ਵਿੱਚ ਕੀ ਹੋਇਆ। ਇਸ ਲਫਜ਼ ਨੂੰ ਜ਼ਰਾ ਯਾਦ ਰੱਖਣਾ ਕਿ ਮਾਸ ਪਵਿੱਤਰ ਗ੍ਰਸਥ ਨੂੰ ਆਂਦੋਂ ਤਾਰ ਵਿਚਾਰ ਵਜਾਈ। ਜਿਹੜਾ ਮਾਸ ਸੀ ਹਾਥੀ ਦਾ ਨਹੀਂ ਕੰਮ ਆ ਰਿਹਾ, ਸ਼ੇਰ ਦਾ ਕੰਮ ਨਹੀਂ ਆ ਰਿਹਾ, ਬੱਕਰੀ ਦਾ ਕੰਮ ਆ ਰਿਹਾ। ਅਤੇ ਨਿਰਾ ਗ੍ਰਸਥ ਨੂੰ ਇਹ ਮਾਸ ਪਵਿੱਤਰ ਹੀ ਨਹੀਂ ਆਖਿਆ, ਬਲਕਿ ਕਹਿਣ ਲੱਗੇ ਇਹਦੀਆਂ ਆਂਦਰਾਂ ਤੋਂ ਬਣੀ ਤਾਰ, ਆ ਜਿਹੜੀਆਂ ਸਰੰਗੀਆਂ ਬਣਦੀਆਂ ਨੇ ਨਾ, ਉਹਦੀ ਜਿਹੜੀ ਤਾਰ ਜਿਹੜੀ ਵੱਜਦੀ ਹੈ, ਜਿਹੜੀ ਢਾਡੀ ਸਿੰਘ ਵਜਾਉਂਦੇ ਨੇ, ਉਹ ਇਹਦੀ ਆਂਦਰਾਂ ਤੋਂ ਬਣਦੀ ਹੈ। ਆਂਦੋਂ ਤਾਰ ਵਿਚਾਰ ਵਜਾਈ। ਅਗਲੇ ਪਾਸੇ ਕਹਿੰਦੇ ਨੇ ਚਮੜੇ ਜੁੱਤੀ ਸਾਜੀਆਂ ਨੇ, ਉਹਦੇ ਚਮੜੇ ਤੋਂ ਜੁੱਤੀਆਂ ਬਣਦੀਆਂ ਨੇ। ਸਾਧੂ ਚਰਨ ਸਰਨ ਲਵਲਾਈ, ਸਾਧੂ ਵੀ ਉਹ ਪਾਉਂਦੇ ਨੇ। ਸਾਧੂ ਜਿਹੜੇ ਪਾਉਂਦੇ ਨੇ ਇਹ ਸੋਚਦੇ ਨਹੀਂ ਵੀ ਇਹ ਤਾਂ ਚਮੜੇ ਦੀ ਬਣੀ ਹੋਈ ਹੈ, ਜੇ ਅੱਜ ਬੱਕਰੀ ਮਰਨੀ ਬੰਦ ਹੋ ਜਾਏ ਜੁੱਤੀ ਕਿੱਥੋਂ ਪਾਉਣਗੇ, ਉਹ ਵੀ ਤਾਂ ਉਸੇ ਦੀ ਬਣੀ ਹੋਈ ਹੈ। ਸਾਧੂ ਚਰਨ ਸਰਨ ਲਵਲਾਈ, ਚਮੜੇ ਦੀਆਂ ਕਰ ਜੁੱਤੀਆਂ, ਸਾਧੂ ਚਰਨ ਸਰਨ ਲਵਲਾਈ। ਅਗਲੇ ਪਾਸੇ ਇੱਕ ਹੋਰ ਲਫ਼ਜ਼ ਵਰਤੇ ਉਹਨੇ, ਕਹਿਣ ਲੱਗੇ ਤੂਰ ਪਖਾਵਜ ਮੜੀ ਦੇ ਕੀਰਤਨ ਸਾਧ ਸੰਗਤ ਸੁਖਦਾਈ। ਤੂਰ ਵੀ ਅਤੇ ਪਖਾਵਜ ਵੀ, ਆ ਤਬਲੇ ਦਾ ਇੱਕ ਦੂਸਰਾ ਰੂਪ ਹੈ, ਇਹਨੂੰ ਉਹਨੂੰ ਪਖਾਵਜ ਕਹਿੰਦੇ ਨੇ, ਇੱਕ ਤਰ੍ਹਾਂ ਦਾ ਤਬਲਾ ਢੋਲਕੀ ਵਾਂਗੂ ਵੱਡਾ ਹੁੰਦਾ। ਇਹਦੇ ਉੱਤੇ ਵੀ ਜਿਹੜਾ ਆ ਦੋਨੋਂ ਪਾਸੇ ਮੜੇ ਹੋਏ ਨੇ ਇਹ ਬੱਕਰੀ ਦੇ ਚਮੜੇ ਨਾਲ ਬੜੇ ਹੋਏ ਨੇ। ਭਾਈ ਸਾਹਿਬ ਨੇ ਕਿੱਡੀ ਡੀਪ ਜਾ ਕੇ ਖਿਆਲ ਦਿੱਤਾ, ਕਹਿੰਦੇ ਨੇ ਤੂਰ ਪਖਾਵਜ ਮੜੀ ਦੇ, ਢੋਲ ਮੜੇ ਜਾਂਦੇ ਨੇ, ਨਗਾਰੇ ਮੜੇ ਜਾਂਦੇ ਨੇ, ਜਿਹੜੇ ਗੁਰਦੁਆਰਿਆਂ ਵਿੱਚ ਪਏ ਨੇ ਨਗਾਰੇ ਜਿਹੜੇ ਵੱਜਦੇ ਨੇ, ਜਿਹਨੂੰ ਆਪਾਂ ਰਣਜੀਤ ਨਗਾਰਾ ਆਖਦੇ ਹਾਂ, ਉਹ ਵੀ ਆਖਰ ਚਮੜੇ ਦਾ ਹੀ ਮੜਿਆ ਹੋਇਆ। ਜਿੰਨੇ ਤਬਲੇ ਨੇ ਉਹ ਵੀ ਚਮੜੇ ਦੇ ਬੜੇ ਹੋਏ, ਹਰਿਮੰਦਰ ਸਾਹਿਬ ਦੇ ਅੰਦਰ ਵੀ ਤਬਲਾ ਵੱਜ ਰਿਹਾ, ਉੱਥੇ ਵੀ ਚਮੜੇ ਦਾ ਹੀ ਤਬਲਾ ਵੱਜ ਰਿਹਾ, ਤਬਲੇ ਤਾਂ ਚਮੜੇ ਬਿਨਾਂ ਬਣਦੇ ਹੀ ਨਹੀਂ। ਅਤੇ ਕਹਿੰਦੇ ਨੇ ਕੀਰਤਨ ਵੀ ਜਿਹੜਾ ਸੁਖਦਾਈ ਹੋ ਰਿਹਾ, ਤਬਲਾ ਵੱਜ ਰਿਹਾ ਹੈ ਉਸ ਆਂਦਰਿਆਂ ਦਾ ਅਤੇ ਉਸ ਚਮੜੀ ਦਾ ਬਣਿਆ ਹੋਇਆ, ਅਤੇ ਤਾਂ ਹੀ ਸੁਖਦਾਈ ਆਪਾਂ ਨੂੰ ਚੰਗਾ ਲੱਗ, ਬੜਾ ਸੋਹਣਾ ਕੀਰਤਨ ਹੋ ਰਿਹਾ ਜੀ, ਨਾਲ ਤਬਲੇ ਵਾਲਾ ਵੀ ਬੜਾ ਸਿਆਣਾ ਰੱਖਿਆ ਹੋਇਆ, ਬੜਾ ਸੋਹਣਾ ਵੱਜ ਰਿਹਾ, ਆਵਾਜ਼ ਬੜੀ ਖੂਬਸੂਰਤ ਹੈ। ਭਾਈ ਸਾਹਿਬ ਦਾ ਖਿਆਲ ਹੈ, ਕਹਿੰਦੇ ਨੇ ਤੂਰ ਪਖਾਵਜ ਮੜੀ ਦੇ, ਤੂਰ ਪਖਾਵਜ ਮੜੀ ਦੇ ਕੀਰਤਨ ਸਾਧ ਸੰਗਤ ਸੁਖਦਾਈ। ਹੈ ਜੇ ਮਰਦੀ ਨਾ ਤੇ ਸਾਧ ਸੰਗਤ ਦੀ ਸੁਖਦਾਈ ਕਿਵੇਂ ਬਣਦੀ? ਹੈ, ਅਸੀਂ ਇੱਕ ਪੱਖ 'ਤੇ ਲੈ ਲਿਆ, ਦੂਜੇ ਪੱਖ ਸਾਰੇ ਛੱਡ ਦਿੱਤੇ। ਹੁਣ ਇੰਨੀਆਂ ਬੱਕਰੀਆਂ ਆਪੇ ਥੋੜ੍ਹੋ ਮਰਦੀਆਂ ਨੇ ਜੇ ਇੰਨੀਆਂ ਜੁੱਤੀਆਂ ਬਣ ਜਾਂਦੀਆਂ ਨੇ ਅਤੇ ਇਹਦੇ ਢਾਡੀ ਜਿੱਥਿਆਂ ਦੇ ਕੰਮ ਆਉਂਦੇ ਨੇ ਅਤੇ ਇੰਨੇ ਸਾਰਾ ਕੰਮ ਹਰ ਪਾਸੇ ਚਮੜੇ ਦਾ ਹੋ ਰਿਹਾ, ਜਿੰਨਾ ਵੱਡੀ ਬੜੀ ਵੱਡੀ ਤਜਾ ਬੜੀ ਵੱਡੀ ਬਿਜ਼ਨਸ ਆ ਚਮੜੇ ਦੀ, ਇਹ ਕੋਈ ਆਪੇ ਥੋੜ੍ਹਾ ਮਰਦੇ ਨੇ, ਮਾਰੇ ਰਹਿੰਦੇ ਨੇ। ਅਤੇ ਜੇ ਭਲਾ ਇਹ ਮਾਰੇ ਨਾ ਜਾਣ ਅਤੇ ਜੁੱਤੀਆਂ ਪੈਣੀਆਂ ਵੀ ਬੰਦ ਹੋ ਜਾਣ, ਉਹ ਵੀ ਨਾ ਪਹਿਨੀਆਂ ਜਾਣ, ਤਬਲੇ ਵੱਜਣੇ ਵੀ ਬੰਦ ਹੋ ਜਾਣ, ਢਾਡੀਆਂ ਦੀਆਂ ਸਰੰਗੀਆਂ ਵੀ ਬੰਦ ਹੋ ਜਾਣ, ਢੋਲ ਨਗਾਰੇ ਵੀ ਬੰਦ ਹੋ ਜਾਣ, ਕਿਹੜੀ ਕਿਹੜੀ ਚੀਜ਼ ਅਸੀਂ ਛੱਡਾਂਗੇ। ਇੱਕ ਭਰਮ ਦੂਰ ਕੀਤਾ ਜਾ ਰਿਹਾ, ਕੰਨ ਨੇ ਪੜਿਆ ਇਹ ਗੱਲ ਵੱਖਰੀ ਹੈ ਕਿ ਸਰੀਰਕ ਭੋਜਨ ਜਿਹੜਾ ਉਹ ਵੀ ਤੇਰੀ ਚੁਆਇਸ 'ਤੇ, ਤੇਰਾ ਦਿਲ ਨਹੀਂ ਕਰਦਾ, ਤੈਨੂੰ ਹਜ਼ਮ ਨਹੀਂ ਹੁੰਦਾ, ਤੇਰਾ ਮਨ ਨਹੀਂ ਕਰਦਾ, ਨਾ ਖਾ, ਬਹੁਤ ਚੰਗੀ ਗੱਲ ਹੈ। ਪਰ ਇਹ ਨਾ ਆਖ ਕਿ ਅੰਮ੍ਰਿਤ ਛਕਣ ਵਾਲਾ ਮਾਸ ਮੀਟ ਨਹੀਂ ਖਾ ਸਕਦਾ, ਭਲਿਆ ਕਿਸੇ ਨਾ ਕਿਸੇ ਬਦਲਵੇਂ ਰੂਪ ਵਿੱਚ ਖਾ ਰਿਹਾ ਹੈ ਅਤੇ ਤੂੰ ਭਰਮ ਕਰਕੇ ਇਸ ਨੂੰ ਬੰਧਨ ਬਣਾ ਕੇ ਦੂਜੇ ਲਈ ਔਕੜ ਖੜੀ ਕਰ ਰਿਹਾ, ਸਿਰਫ ਆਪਣੀ ਹੋਂ ਲਈ, ਕੇਵਲ ਆਪਣੀ ਹੋਂ ਲਈ। ਮੈਂ ਉਹ ਵੀਰ ਵੇਖੇ ਨੇ ਜਿਹੜੇ ਸਾਰੀ ਜ਼ਿੰਦਗੀ ਖਾਂਦੇ ਰਹੇ ਨੇ ਅਤੇ ਜਿਸ ਦਿਨ ਉਹ ਚਲੋ ਇਸ ਇੱਕ ਐਸੀਆਂ ਸੰਪਰਦਾਵਾਂ ਕੋਲੋਂ ਅੰਮ੍ਰਿਤ ਛਕ ਆਏ, ਉਹ ਦੂਜਿਆਂ 'ਤੇ ਆਪਣਾ ਪ੍ਰਭਾਵ ਬਣਾਉਣ ਲਈ ਫਿਰ ਬਹੁਤ ਕੁਝ ਬੋਲਦੇ ਨੇ, ਬੜੀ ਨਫ਼ਰਤ ਕਰਦੇ ਨੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇਹ ਕਹਾਵਤ ਬਣੀ ਹੋਈ ਹੈ ਕਿ ਨਵਾਂ ਮੁਸਲਮਾਨ ਜਿਹੜਾ ਉਹ 6 ਨਮਾਜ਼ਾਂ ਪੜ੍ਹਦਾ, ਉਹ ਦੂਜੇ ਨਾਲੋਂ ਜ਼ਿਆਦਾ ਜ਼ੋਰ ਪਾਉਂਦੇ, ਦੂਜੇ ਨਾਲੋਂ ਜ਼ਿਆਦਾ ਡਿਸਕਸ ਕਰਦੇ ਨੇ। ਗੁਰੂ ਇੱਕ ਭਰਮ ਦੂਰ ਕਰਦੇ, ਬਲਕਿ ਇੱਥੋਂ ਤੱਕ ਅੱਗੇ ਜਾ ਕੇ ਭਰਮ ਦੂਰ ਕੀਤੇ, ਕਹਿਣ ਲੱਗੇ ਇਹ ਵੀ ਜਿਹੜਾ ਇੱਕ ਇੱਕ ਚੀਜ਼ ਦਾ ਮਾਸ ਨਾ ਖਾਣ ਦਾ ਮਸਲਾ ਉਹ ਵੀ ਹੈ। ਭਾਈ ਸਾਹਿਬ ਨੇ ਅੱਗੇ ਜਾ ਕੇ ਕਹਿ ਦਿੱਤਾ, ਕਹਿਣ ਲੱਗੇ ਜਿਉਂ ਮਰਿਆਦਾ ਹਿੰਦੂਆਂ ਗਊ ਮਾਸ ਅਖਾਜ, ਹਿੰਦੂਆਂ ਦੀ ਇੱਕ ਮਰਿਆਦਾ, ਉਹਨਾਂ ਦਾ ਇੱਕ ਫੈਸਲਾ ਕਿ ਗਊ ਦਾ ਮਾਸ ਅਖਾਜ ਹੈ, ਨਹੀਂ ਖਾਣਾ। ਇੱਕ ਵੱਖਰਾ ਵਿਸ਼ਾ ਸੀ, ਅੱਗੇ ਮੈਂ ਇੱਕ ਵਾਰ ਬੋਲਿਆ ਸੀ ਇਸ ਸੰਬੰਧ ਵੀ ਹਿੰਦੁਸਤਾਨ ਅੰਦਰ ਹੀ ਇਹ ਗੱਲ ਕਿਉਂ ਪੈਦਾ ਹੋਈ, ਕਿਉਂਕਿ ਖੇਤੀਬਾੜੀ ਦਾ ਦੇਸ਼ ਹੈ, ਉੱਥੇ ਉਦੋਂ ਬਾਕੀ ਚੀਜ਼ਾਂ ਸਾਧਨ ਨਹੀਂ ਸਨ, ਕੇਵਲ ਖੇਤੀਬਾੜੀ 'ਤੇ ਖੜਾ ਸੀ ਅਤੇ ਪਸ਼ੂਆਂ 'ਤੇ ਖੇਤੀਬਾੜੀ ਸੰਬੰਧਿਤ ਸੀ। ਅੱਜ ਵਾਂਗੂ ਮਸ਼ੀਨਰੀ ਦੇ ਸਾਧਨ ਨਹੀਂ ਸਨ, ਕੰਬਾਈਨਾਂ ਨਹੀਂ ਸਨ, ਹਲ ਵਾਹੁਣ ਦੇ ਸਾਧਨ ਟਰੈਕਟਰ ਨਹੀਂ ਸਨ, ਕੇਵਲ ਪਸ਼ੂਆਂ 'ਤੇ ਸੀ, ਬੈਲ ਜੋੜ ਕੇ ਕੰਮ ਹੁੰਦਾ ਸੀ। ਅਤੇ ਖੇਤੀਬਾੜੀ ਅਤੇ ਕਿਸਾਨੀ ਦੇ ਕੰਮ ਵਿੱਚ ਸਭ ਤੋਂ ਸਫਲ ਜਾਨਵਰ ਜਿਹੜਾ ਉਹ ਬੈਲ ਹੈ, ਇਹ ਹਰ ਜ਼ਮੀਨਦਾਰ ਜਾਣਦਾ ਹੈ, ਸਭ ਤੋਂ ਸਫਲ ਜਾਨਵਰ ਬੈਲ ਹੈ। ਅਤੇ ਸਿਆਣੇ ਲੋਕਾਂ ਨੇ ਜਿਵੇਂ ਅੱਜ ਵੀ ਕਈਆਂ ਦੇਸ਼ਾਂ ਦੇ ਆਪਣੇ ਆਪਣੇ ਪੰਛੀ ਨਿਸ਼ਚਿਤ ਕਰ ਲੈਂਦੇ ਨੇ ਵੀ ਇਹਨੂੰ ਬਿਲਕੁਲ ਨਹੀਂ ਮਾਰਨਾ, ਹਿੰਦੁਸਤਾਨ 'ਚ ਵੀ ਹੈ, ਮੋਰ ਬਿਲਕੁਲ ਨਹੀਂ ਮਾਰਨਾ, ਕਿਉਂਕਿ ਉਹ ਖੇਤਾਂ ਵਿੱਚੋਂ ਕੀੜੇ ਜਿਹੜੇ ਖੇਤੀਬਾੜੀ ਦੀ ਕਿਸਾਨੀ ਦੇ ਕੰਮ ਵਿੱਚ ਨੁਕਸਾਨ ਕਰਦੇ ਨੇ ਉਹ ਖੇਤਾਂ 'ਚ ਰਹਿ ਕੇ ਉਹਨੂੰ ਚੁਣਦਾ ਖਾਂਦਾ। ਇਸੇ ਤਰ੍ਹਾਂ ਕਿਸਾਨੀ ਦੇਸ਼ ਹੋਣ ਕਰਕੇ ਇੱਕ ਫੈਸਲਾ ਕੀਤਾ ਗਿਆ ਕਿ ਗਊ ਨੂੰ ਬਿਲਕੁਲ ਨਹੀਂ ਮਾਰਨਾ, ਗਊ ਦਾ ਮਾਰਨ ਵਾਲਾ ਜਿਹੜਾ ਗਊ ਹਥਿਆਰ ਆ ਉਹ ਬਖਸ਼ਿਆ ਨਹੀਂ ਜਾਂਦਾ, ਕਿਉਂਕਿ ਗਊ ਦੁੱਧ ਵੀ ਦੇਵੇਗੀ ਨਾਲ ਬੈਲ ਦੇਵੇਗੀ, ਕਿਸਾਨੀ ਲਈ ਜ਼ਰੂਰੀ ਇੱਕ ਲੋੜ ਸੀ, ਲੋੜ ਹੈ। ਉੱਥੇ ਇਹ ਫੈਸਲਾ ਹੋਇਆ ਅਤੇ ਇੱਥੇ ਬਸ ਨਹੀਂ, ਭਾਈ ਸਾਹਿਬ ਨੇ ਆਪਣੀ ਰਸਨਾ ਤੋਂ ਕਹਿ ਦਿੱਤਾ, ਕਹਿਣ ਲੱਗੇ ਜਿਉਂ ਮਰਿਆਦਾ ਹਿੰਦੂਆਂ ਗਊ ਮਾਸ ਅਖਾਜ, ਕਹਿਣ ਲੱਗੇ ਮੁਸਲਮਾਨਾਂ ਸੂਅਰੋਂ ਸੁਗੰਧ ਵਿਆਜ। ਮੁਸਲਮਾਨ ਜਿਹੜਾ ਹੈ ਉਹ ਦੋ ਚੀਜ਼ਾਂ ਨੂੰ ਪਾਪ ਵੱਡਾ ਸਮਝਦਾ ਹੈ, ਸੂਰ ਦਾ ਖਾਣਾ, ਸੂਰ ਦਾ ਖਾਣਾ ਅਤੇ ਵਿਆਜ ਦਾ ਖਾਣਾ। ਕੁਰਾਨ ਦੇ ਮੁਤਾਬਕ ਵਿਆਜ ਖਾਣ ਵਾਲਾ ਵੱਡਾ ਗੁਨਾਹਗਾਰ ਹੈ। ਭਾਈ ਸਾਹਿਬ ਨੇ ਇੱਥੇ ਦੋਵਾਂ ਚੀਜ਼ਾਂ ਦਾ ਨਾਂ ਲੈ ਦਿੱਤਾ, ਕਹਿਣ ਲੱਗੇ ਜਿਉਂ ਮਰਿਆਦਾ ਹਿੰਦੂਆਂ ਗਊ ਮਾਸ ਅਖਾਜ, ਫਿਰ ਕਹਿਣ ਲੱਗੇ ਮੁਸਲਮਾਨਾਂ ਸੂਅਰੋਂ ਸੁਗੰਧ ਵਿਆਜ। ਅਤੇ ਹੁਣ ਭਲਾ ਸੋਚਿਓ ਅਗਲੀ ਚੀਜ਼ ਤੁਸੀਂ ਕਿਵੇਂ, ਜੇ ਬਰਾਬਰ ਹੀ ਹੈ ਸਾਰਾ ਕੁਛ ਤਾਂ ਅਗਲੀ ਚੀਜ਼ ਕਿਵੇਂ ਕਰੋਗੇ। ਅਗਲੀ ਤੁਕ ਅੰਦਰ ਭਾਈ ਸਾਹਿਬ ਨੇ ਆਖਿਆ, ਕਹਿਣ ਲੱਗੇ ਇੱਥੋਂ ਦਾ ਰਿਵਾਜ਼ ਇਹ ਵੀ ਹੈ ਕਿ ਸਹੁਰੇ ਘਰ ਜਵਾਈਏ, ਸਹੁਰਾ ਘਰ ਜਵਾਈਏ ਪਾਣੀ ਮਦਰਾਜ, ਮਦਰਾਜ ਕਹਿੰਦੇ ਨੇ ਸ਼ਰਾਬ ਨੂੰ, ਪਾਣੀ ਦਾ ਅਰਥ ਸਾਰੀ ਸਮਝਦੇ। ਕਹਿਣ ਲੱਗੇ ਸਹੁਰਾ ਜੇ ਜਵਾਈ ਦੇ ਘਰ ਜਾਵੇ ਉੱਥੇ ਪਾਣੀ ਨਾ ਪੀਵੇ, ਪੁਰਾਣੀ ਸਾਡੀ ਮਰਿਆਦਾ ਅਜੇ ਤੱਕ ਅਸੀਂ ਸੁਪਣਾਈ ਜਾਂਦੇ ਹਾਂ, ਕਈ ਘਰ ਐਸੇ ਨੇ ਵੀ ਧੀ ਦੇ ਘਰ ਜਾ ਕੇ ਪਾਣੀ ਨਹੀਂ ਪੀਣਾ। ਹੁਣ ਸਿੱਖ ਰਹਿਤ ਮਰਿਆਦਾ ਨੇ ਭਰਮ ਦੂਰ ਕੀਤਾ, ਉਹਦੇ ਆਖਿਆ ਕੋਈ ਭਰਮ ਨਹੀਂ। ਸਿੱਖ ਰਿਆਦ ਮਰਿਆਦਾ ਤੁਸੀਂ ਕਾਪੀਆਂ ਲੈ ਗਏ ਜਾਂ ਲੈ ਜਾਇਓ, ਉਹਦੇ 'ਚ ਬਕਾਇਦਾ ਲਿਖਿਆ ਹੋਇਆ ਜੇ ਬੱਚੀ ਦੇ ਘਰ ਜਾਣਾ ਪਵੇ ਤਾਂ ਖਾਣ ਪੀਣ ਨੂੰ ਭਰਮ ਨਹੀਂ ਬਣਾਉਣਾ। ਹੁਣ ਭਾਈ ਸਾਹਿਬ ਨੇ ਲਿਖਤਾ, ਐਗਜ਼ਾਮਪਲ ਦਿੱਤੀ ਹੈ, ਕਹਿਣ ਲੱਗੇ ਜਿਉਂ ਮਰਿਆਦਾ ਹਿੰਦੂਆਂ ਗਊ ਮਾਸ ਅਖਾਜ, ਮੁਸਲਮਾਨਾਂ ਸੂਰੋਂ ਸੁਗੰਧ ਸੁਗੰਧ ਵਿਆਜ, ਕਹਿਣ ਲੱਗੇ ਸਹੁਰਾ ਘਰ ਜਵਾਈਏ ਪਾਣੀ ਮਦਰਾਜ, ਜੇ ਸਹੁਰਾ ਜਵਾਈ ਦੇ ਘਰ ਭਾਵ ਧੀ ਦੇ ਘਰ ਜਾ ਕੇ ਪਾਣੀ ਦਾ ਗਲਾਸ ਵੀ ਪੀ ਲਵੇ ਅਤੇ ਪੀਣ ਲੱਗਿਆ ਐਂ ਸਮਝੇ ਮੈਂ ਸ਼ਰਾਬ ਪਿਆ ਪੀਣਾ, ਇੰਨੀ ਵੱਡੀ ਪਾਬੰਦੀ ਲਾ ਦਿੱਤੀ, ਕਿੱਥੇ ਕਿੱਥੇ ਖਲੋਵੋਗੇ? ਪਾਣੀ ਮਦਰਾਜ, ਕਿਸੇ ਬੱਚੀ ਦੇ ਘਰ ਜਾ ਕੇ ਪਾਣੀ ਪੀਣਾ ਸ਼ਰਾਬ ਪੀਣ ਵਾਂਗੂ ਆਏ। ਪਰ ਸਿੱਖ ਰਹਿਤ ਮਰਿਆਦਾ ਨੇ ਭਰਮ ਦੂਰ ਕੀਤੇ, ਉੱਥੇ ਲਿਖ ਦਿੱਤਾ ਕੋਈ ਭਰਮ ਨਹੀਂ। ਅਸੀਂ ਭਰਮਾਂ ਨੂੰ ਚੰਗੀ ਤਰ੍ਹਾਂ ਪਛਾਣਨਾ। ਜਿਹੜੀਆਂ ਚੀਜ਼ਾਂ ਸਰੀਰ ਨਾਲ ਸੰਬੰਧ ਰੱਖਦੀਆਂ ਨੇ ਉਹ ਸਰੀਰ ਨਾਲ ਸੰਬੰਧ ਰੱਖਦੀਆਂ ਨੇ, ਉਹਦੇ ਲਈ ਤੁਹਾਨੂੰ ਚੋਣ ਦਾ ਅਧਿਕਾਰ ਹੈ, ਅੰਮ੍ਰਿਤ ਵਿੱਚ ਵੀ ਅਧਿਕਾਰ ਹੈ, ਕਿਉਂਕਿ ਅੰਮ੍ਰਿਤ ਆਤਮਾ ਲਈ ਹੈ ਸਰੀਰ ਲਈ ਨਹੀਂ, ਆਤਮਾ ਲਈ ਹੈ। ਸਰੀਰ ਦੇ ਭੋਜਨਾਂ ਵਿੱਚੋਂ ਜਿਵੇਂ ਬਾਕੀ ਭੋਜਨ ਹਰ ਕਿਸੇ ਦੀ ਚੁਆਇਸ ਹੈ, ਕੋਈ ਆਪਣੀ ਮਰਜ਼ੀ ਦੀ ਸਬਜ਼ੀ, ਕਿਸੇ ਨੂੰ ਕੋਈ ਪਸੰਦ ਨਹੀਂ, ਕਿਸੇ ਨੂੰ ਕੋਈ ਖਾਣਾ ਪਸੰਦ ਨਹੀਂ, ਛੱਡ ਦੇਵੇ। ਜਿਹਨੂੰ ਮਾਂ ਦੀ ਦਾਲ ਨਹੀਂ ਮੁਆਫਕ ਆਉਂਦੀ ਛੱਡ ਦੇਵੇ। ਪਰ ਉਹ ਲੋਕ ਜਿਹੜੇ ਆਖਦੇ ਨੇ ਲੰਗਰ ਵਿੱਚ ਜੇ ਮਾਂ ਦੀ ਦਾਲ ਨਾ ਬਣੀਏ ਤਾਂ ਗੁਰੂ ਕਾ ਲੰਗਰ ਨਹੀਂ ਕਹਿੰਦੇ, ਉਹ ਤਾਂ ਭਰਮ ਖੜਾ ਕਰਨਗੇ। ਮਾਂ ਦੀ ਦਾਲ ਨਾ ਬਣੀ ਤਾਂ ਗੁਰੂ ਕਾ ਲੰਗਰ ਨਹੀਂ, ਜਿਵੇਂ ਮੈਂ ਹੁਣ ਅਰਜ਼ ਕੀਤੀ ਸੀ। ਇੱਥੇ ਇੱਕ ਸਥਾਨ ਐਸਾ ਜਿੱਥੇ ਕਹਿੰਦੇ ਨੇ ਜੇ ਲੰਗਰ ਵਿੱਚ ਲਸਣ ਪਿਆਜ਼ ਵੜ ਗਿਆ ਤਾਂ ਗੁਰੂ ਕਾ ਲੰਗਰ ਨਹੀਂ। ਜਿਹੜੀਆਂ ਪਾਬੰਦੀਆਂ ਸਰੀਰ ਦੀਆਂ ਨੇ ਉਹਦੇ ਨਾਲ ਅਸੀਂ ਇੱਕ ਦੂਜੇ ਤੋਂ ਨਫ਼ਰਤ ਪੈਦਾ ਕਰ ਰਹੇ ਹਾਂ, ਕਿਉਂਕਿ ਸਰੀਰ ਸਾਨੂੰ ਦਿਸਦੇ ਨੇ, ਅਸੀਂ ਇੱਕ ਦੂਜੇ ਤੋਂ ਦੂਰ ਹੋ ਰਹੇ ਹਾਂ, ਪਰਿਵਾਰਾਂ ਵਿੱਚ ਦੁਫੇੜ ਪੈ ਰਿਹਾ। ਇੱਕ ਮੀਟ ਨਾ ਖਾਣ ਵਾਲਾ ਦੂਜੇ ਦੋ ਜੇ ਪਰਿਵਾਰ ਦੇ ਜੀਆਂ ਨੂੰ ਮੀਟ ਖਾਣ ਲਈ ਰੋਕਦਾ ਤਾਂ ਸਿੱਧੇ ਲਫ਼ਜ਼ਾਂ ਵਿੱਚ ਨਹੀਂ ਰੋਕਦਾ, ਤੂੰ ਬੜਾ ਮਹਾਨ ਪਾਪੀ ਹੈ ਤੇਰੇ ਵਰਗ, ਉਹ ਲਫ਼ਜ਼ ਮੈਂ ਹੈਰਾਨ ਹੁੰਦਾ ਜੀ। ਇੱਕ ਪਾਸੇ ਦੋ ਚੀਜ਼ਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਅਗਾਂਹ ਵਾਸਤੇ ਵੀ, ਬਾਕੀ ਸਮਾਂ 'ਤੇ ਆਪਾਂ ਆਉਣ ਵਾਲੇ ਸਮੇਂ 'ਚ ਵਿਚਾਰਨਾ ਇਹਦੇ ਪਹਿਲੂਆਂ। ਦੋ ਕਿਤਾਬਾਂ ਨੇ, ਇੱਕ ਕਿਤਾਬ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਲਿਖੀ ਹੋਈ ਹੈ, ਜਿਹੜੇ ਮਾਸ ਦੇ ਵਿਰੁੱਧ ਨੇ, ਉਹਨਾਂ ਨੇ ਉਸ ਕਿਤਾਬ ਦਾ ਨਾਂ ਰੱਖਿਆ ਮਾਸ ਪ੍ਰਥਾਏ, ਅਤੇ ਉਸ ਕਿਤਾਬ ਨੂੰ ਪੜ੍ਹ ਕੇ ਬਿਲਕੁਲ ਉਹਦੇ ਜਵਾਬ ਵਿੱਚ ਨਾਮ ਲੈ ਕੇ ਕਿ ਮੈਂ ਉਸਦਾ ਉਹਨਾਂ ਦਾ ਜਵਾਬ ਦੇ ਰਿਹਾ, ਉਹਦੇ ਜਵਾਬ ਵਿੱਚ ਇੱਕ ਬੜੇ ਵਿਦਵਾਨ ਹੋਏ ਨੇ ਗਿਆਨੀ ਨਿਰੰਜਨ ਸਿੰਘ ਸਰਲ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਉਸ ਕਿਤਾਬ ਦਾ ਨਾਂ ਹੈ ਝਟਕਾ ਪ੍ਰਕਾਸ਼। ਦੋਨੋਂ ਕਿਤਾਬਾਂ, ਇੱਕ ਕਿਤਾਬ ਦਾ ਨਾਂ ਹੈ ਮਾਸ ਪ੍ਰਥਾ ਹੈ ਭਾਈ ਸਾਹਿਬ ਦੀ ਲਿਖੀ ਹੋਈ, ਇੱਕ ਕਿਤਾਬ ਦਾ ਨਾਂ ਹੈ ਝਟਕਾ ਪ੍ਰਕਾਸ਼। ਹੁਣ ਤੁਸੀਂ ਦੋਨੋਂ ਕਿਤਾਬਾਂ ਪਹਿਲਾਂ ਭਾਈ ਸਾਹਿਬ ਦੀ ਪੜ੍ਹੋ, ਕਿਉਂਕਿ ਉਹਦੇ ਜਵਾਬ ਵਿੱਚ ਅਗਲੀ ਕਿਤਾਬ ਹੈ। ਦੋਨੋਂ ਪੜ੍ਹ ਲਓ, ਬਹੁਤ ਕੁਝ ਤਾਂ ਸਾਨੂੰ ਪੜ੍ਹਨ ਵਿੱਚ ਹੀ ਪਤਾ ਲੱਗ ਜਾਏਗਾ ਕਿ ਭਾਈ ਸਾਹਿਬ ਜਿਹੜੇ ਬਿਲਕੁਲ ਮਾਸ ਦੇ ਵਿਰੁੱਧ ਨੇ, ਮੀਟ ਨਹੀਂ ਖਾਂਦੇ, ਇਹਨੂੰ ਤਪਤ ਵਾਲਾ ਭੋਜਨ ਆਖਦੇ ਨੇ, ਉਹਨਾਂ ਦੀ ਬੋਲੀ ਵਿੱਚ ਕਿੱਡੀ ਸਖਤੀ ਹੈ, ਕਿੱਡੀ ਕਠੋਰਤਾ ਹੈ ਬੋਲੀ ਵਿੱਚ, ਉਹ ਲਫ਼ਜ਼ ਵਰਤ ਰਹੇ ਨੇ ਜਿਹੜੇ ਯੋਗ ਨਹੀਂ ਬਣਦੇ, ਲੱਗਦੇ ਨਹੀਂ ਦੂਜੇ ਨੂੰ ਵਰਤਣੇ ਚੰਗੇ ਨਹੀਂ ਲੱਗਦੇ। ਅਤੇ ਨਿਰੰਜਨ ਸਿੰਘ ਸਰਲ ਨੇ ਜਿੰਨੀਆਂ ਐਗਜ਼ਾਮਪਲ ਦਿੱਤੀਆਂ ਨੇ ਉਸਦੇ ਅਗੇਂਸਟ ਚੰਗੀ ਤਰ੍ਹਾਂ ਸਫਲਤਾ ਨਾਲ ਦਿੱਤੀ। ਮੇਰਾ ਮਕਸਦ ਇਹ ਨਹੀਂ, ਮੈਂ ਇਹ ਫੈਸਲਾ ਨਹੀਂ ਕਰਨਾ ਚਾਹੁੰਦਾ, ਨਾ ਮੇਰੇ ਕੋਲ ਅਧਿਕਾਰ ਹੈ, ਮੈਂ ਤੁਹਾਡੇ ਸਾਹਮਣੇ ਦੋਨੋਂ ਚੀਜ਼ਾਂ ਰੱਖ ਦਿੱਤੀਆਂ ਨੇ, ਦੋਨੋਂ ਪੜ੍ਹ। ਲੇਕਿਨ ਜਿੰਨੀ ਦੇਰ ਆਪਾਂ ਕਿਸੇ ਚੀਜ਼ ਦੀ ਪੜਚੋਲ ਵਿੱਚ ਨਾ ਜਾਈਏ, ਜਿੰਨੀ ਦੇਰ ਚੰਗੀ ਤਰ੍ਹਾਂ ਇਹਨੂੰ ਵਾਚੀਏ ਨਾ, ਉਹਨੂੰ ਸਮਝੀਏ ਨਾ, ਉਨੀ ਦੇਰ ਫੈਸਲੇ ਸੁਣਾ ਕੇ ਅਤੇ ਕਿਸੇ ਦੇ ਕਹਿਆਂ ਕਹਾਇਆ ਨਿਰਾ ਫੈਸਲਾ ਸੁਣਾ ਕੇ ਆਪਣੇ ਪਰਿਵਾਰ ਵਿੱਚ ਦੁਬਧਾ ਨਾ ਖੜੀ ਕਰੀਏ। ਨਤੀਜਾ ਇਹ ਨਿਕਲਦਾ, ਬੱਚੇ ਵੰਡੇ ਜਾਂਦੇ ਨੇ, ਫਿਰ ਉਹ ਸਾਡੇ ਤੋਂ ਚੋਰੀ ਜਾਂਦੇ ਨੇ ਰੈਸਟੋਰੈਂਟਾਂ 'ਤੇ, ਗਲਤ ਚੀਜ਼ਾਂ ਖਾਂਦੇ ਨੇ, ਜਦੋਂ ਰੈਸਟੋਰੈਂਟਾਂ 'ਤੇ ਜਾਂਦੇ ਨੇ ਫਿਰ ਹੋਰ ਕਈ ਗੱਲਾਂ ਤੋਂ ਗੁੰਮਰਾਹ ਹੁੰਦੇ ਨੇ, ਪਰਿਵਾਰ ਦੇ ਜੀਆਂ ਵਿੱਚ ਸਾਡੀ ਨਫ਼ਰਤ ਪੈਦਾ ਹੁੰਦੀ ਹੈ। ऐसी नफरत फैलाउन दा साधन धर्म नहीं हुंदा। एक शरीरक भोजन है, चंगा भी नहीं मंदा भी नहीं, भोजना की गिनती विच है। गुरबाणी विच भी जिथे भोजना का मसला है उनकी गिनती, रसा का जिथे मसला उनकी गिनती विच है। तो कही सी रस सोयना रस रूपा, कामन रस परमल की वास, रस घोड़े रस सेजा मंदर, रस मीठा रस मास। कहने लगे ये तो रस शरीर के, ये सारे शरीर के रस ने, ये रस शरीर के। कह घट नाम निवास, क्योंकि नाम का निवास शरीर विच नहीं, उस कोठे दे अंदर कोठड़ी, कोठे कोठड़े मैं कोठड़ी परम कोठी विचार, गुरदीनी वस्त कबीर को ओ हिरदा, उनका संबंध उस नाल। ये रस शरीर के, ये रस शरीर दे ने। ते इना शरीर दे रसा विचों भी तू अपनी मर्जी नाल पाबंदी ना बना, किसी नूं माड़ा ना आख, क्योंकि फिर तो सोने का रस भी आ गया। रस सोना रस रूपा, फिर सोना भी छड़ दे, चांदी भी छड़ दे। रस सोना रस रूपा, कामन पत्नी भी छड़ दे, ये भी रस विच मन्नी गई। बाणी ने आख दिता कि पत्नी भी कामन है, कामन जिहड़ा है वह रस है। कहन लगे रस सोयना रस रूपा, कामन रस परमल की वास, आ जिन्ना परफ्यूम लगाना है, जिन्नी खुशबुआ लगाना है, ये भी रस है। रस परमल की वास, रस घोड़े रस सेजा मंदिर, ये जिन्ने महल माड़िया जिन्ने सुंदर सुंदर मकान ने सारे रस ने। एक रस नूं असी दुनिया अंदर दुबदा खड़ी कर ली, तो बाकी रसा नूं ग्रहण कर लिया। रस मीठा रस मास, फिर तो मिठा खाना भी एक रस है, उनके बिना कड़ा प्रसाद भी नहीं बनता। परमा तो बाहर निकलना है, नफरत ना फैलान परम। हाँ ये तेरी चॉइस है, तेरी अपनी मर्जी है, जे तैनू नहीं चंगा लगता बिल्कुल ना खाना, तू बहुत चंगा है। मैं ये नहीं कहता कि जरूर खा, जेड़ा नहीं खाता बहुत चंगा है, नहीं माफ, पर जेड़ा खांदा है उनदे तो नफरत करके उन बंधन ते उन गलत विचारां कह कह के उनदे तो दूर हो, नफरत पैदा ना कर, घर विच दूरियां पैदा ना कर, नहीं तो परम बन जाएगा, वो परम ही बंधन बनेगा। गुरु ने एहो गल समझाने लई ए शब्द भी आख्या। कहन लगे भरिया एक ख्याल करी, क्या खा दे क्या पै दे होए, खाण पैन नाल तू महान नहीं हो जाता, ते खाण पैन नाल तू बुरा नहीं हो जाता, वो संबंध है आत्मा दा नाम नाल। कहन लगे क्या खा दे क्या पै दे हो, क्योंकि साडे विच खाण ते भी पाबंदियां ने, पहनण ते भी पाबंदियां ने। दस ने अखी देखिया, कैलिफोर्निया की गल, कोई बेचारा ड्यूटी ते जा रहा सी, सिंह कीर्तनियां बड़ा सोहना सी, पर कित्ते वजो नहीं सी। वो गुरुद्वारे स्थान ते आया, उन्हें आख्या मैं टाइम मंगया, मेरा दिल करदा एक शब्द पढ़ा, संडे दा दिन सी, मैं एक शब्द पढ़ा। जदों स्टेज ते बैठा, उन्हें पेंट पाई हुई सी, टाई लाई हुई सी, जा रहा सी, सिंघा ने रौला पा दिता, ये टाई ला के कीर्तन नहीं कर सकता, टाई ला के कीर्तन नहीं कर सकता, नहीं करन दिता। वो पढ़े हो गुरबाणी पढ़ने विच टाई की मन मत करती है, सिख रहत मर्यादा च क्लीयर कर दिता गया, दस्तार ते कशहरे तो इलावा बाकी ड्रेस ते कोई पाबंदी नहीं, ये दो चीज़ा जरूरी ने, इन्दे तो इलावा बाकी ड्रेस ते कोई पाबंदी, सिख रहत मर्यादा च लिखा होता है। अनेकां वार एक थां ते नहीं, अनेकां वार ऐसे साडे सामने मसले आए। श्री अकाल तख्त साहब ते पेश होए एक बार, मैं नाम नहीं लिया, इत्थों ही सज्जन है अपने बहुत नेड़े रहिंदा, मैं कह पेश होया, जिस वेले अंदर पेश होना सी जाना सी, हालांकि श्री अकाल तख्त साहब ते नहीं, उदों वक्खरे कमरे में पेश होंदे सन, जाना सी, बाद सेवादार ने आवाज़ दी, ओ भलिया पहला पेंट ला के आ, तू अंदर नहीं जा सकता। ओ सोची पै गया, अजय भले नूं ਅੰਮ੍ਰਿਤਧਾਰੀ ਸਿੰਘ ਸੀ, ਉਹਨੇ ਥੱਲੇ ਕਿਸ਼ਰਾ ਪਾਇਆ ਸੀ, ਜੇ ਨਾ ਹੁੰਦਾ ਤਾਂ ਕਿਹੜੀ ਮੁਸ਼ਕਿਲ ਸੀ। ਉਹ ਕਹਿਣ ਲੱਗਾ ਮੈਂ ਤਾਂ ਅੰਮ੍ਰਿਤਧਾਰੀ ਸਾਹਿਬ ਕਿਸ਼ਰਾ ਪਾਇਆ ਹੋਇਆ ਸੀ, ਪਰ ਮੈਨੂੰ ਮੁਸ਼ਕਲੇ ਨਜ਼ਰ ਆਉਂਦੀ ਸੀ ਕਿਉਂਕਿ ਪੈਂਟਾਂ ਵਾਲੇ ਵੀਰ ਉੱਚੀਆਂ ਉੱਚੀਆਂ ਕਮੀਜ਼ਾਂ ਪਾਉਂਦੇ ਨੇ ਉਹਨਾਂ ਪੈਂਟਾਂ ਪਰ। ਕਹਿਣ ਲੱਗਾ ਮੈਂ ਇੰਨਾ ਬੁਰਾ ਲੱਗ ਰਿਹਾ ਸਾਂ ਜਦੋਂ ਮੈਂ ਪੈਂਟ ਲਾਈ, ਕਮੀਜ਼ ਸੀ ਉੱਚੀ, ਕਿਸ਼ਰਾ ਇਕੱਲਾ ਪਾਇਆ ਹੋਇਆ। ਇਹ ਮੈਂ ਇੱਕ ਕਾਰਟੂਨ ਬਣ ਕੇ ਅੰਦਰ ਪੇਸ਼ ਹੋਇਆ, ਅਤੇ ਜੇ ਭਲਾ ਵਾਹਿਗੁਰੂ ਬਖਸ਼ਿਸ਼ ਕਰੇ ਜੇ ਕਿਸੇ ਬੀਬੀ ਨੇ ਪੇਸ਼ ਹੋਣਾ ਹੋਵੇ ਕੀ ਕਰੂਗਾ। ਔਰ ਅਜੀਬ ਗੱਲ ਹੈ, ਜਿਨ੍ਹਾਂ ਦੇ ਪੇਸ਼ ਹੋ ਰਹੇ ਸਨ ਉਹ ਸਿੰਘ ਸਾਹਿਬਾਨ ਸਾਰੇ ਪਜਾਮੇ ਪਾ ਕੇ ਬੈਠੇ ਸਨ, ਉਹ ਪਜਾਮੇ ਪਾ ਕੇ ਬੈਠ ਸਕਦੇ ਨੇ, ਪੇਸ਼ ਹੋਣ ਵਾਲਾ ਨਹੀਂ ਹੋ ਸਕਦਾ। ਸੋ ਇੱਕ ਖਿਆਲ ਕਰਿਓ, ਅਜਿਹੀਆਂ ਕੁਛ ਪਾਬੰਦੀਆਂ ਅਤੇ ਇਹੋ ਜਿਹੇ ਕੁਛ ਬੰਧਨ ਨੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਵਿੱਚ ਐਸੀਆਂ ਔਕੜਾਂ ਪੈਦਾ ਕਰ ਦਿੱਤੀਆਂ ਨੇ ਕਿ ਸਾਡੇ ਨੌਜਵਾਨ ਬੱਚੇ, ਸਾਡਾ ਭਵਿੱਖ ਜਿਹੜੇ ਨੇ ਉਹ ਧਰਮ ਦੀ ਥਾਂ ਅਧਰਮ ਵਿੱਚ ਜਾ ਰਹੇ ਨੇ, ਅੰਮ੍ਰਿਤ ਦੇ ਨੇੜੇ ਆਉਣ ਦੀ ਬਜਾਏ ਅੰਮ੍ਰਿਤ ਤੋਂ ਦੂਰ ਜਾ ਰਹੇ ਨੇ। ਅਤੇ ਗੁਰੂ ਕਹਿੰਦੇ ਨੇ ਉਹ ਭਲਿਆ, ਇਹ ਸਰੀਰ ਨਾਲ ਸੰਬੰਧ ਰੱਖਣ ਵਾਲੀ ਹੈ, ਆਤਮਾ ਦਾ ਸੰਬੰਧ ਰੱਖਣ ਵਾਲਾ ਹੈ ਨਾਮ। ਕਹਿਣ ਲੱਗੇ ਕਿਆ ਖਾਦੇ ਕਿਆ ਪਹਿਨੇ ਹੋਏ, ਕਿਆ ਖਾਦੇ ਕਿਆ ਪਹਿਨੇ ਹੋਏ, ਜਾ ਮਨ ਨਾਹੀਂ ਸਾਚਾ ਸੋਏ, ਜਮਨ ਨਾਹੀਂ ਸਾਚਾ ਸੋਏ, ਕਿਆ ਖਾਦੇ ਕਿਆ ਪਹਿਨੇ ਹੋਏ, ਕਿਆ ਖਾਦੇ ਕਿਆ ਪਹਿਨੇ ਹੋਏ, ਕਿਆ ਖਾਦੇ ਹੋ। ਮੈਂ ਬੜੇ ਮੁਸ਼ਕਲ ਫੈਸਲਾ ਕਰਕੇ ਇਸ ਸਬਜੈਕਟ ਨੂੰ ਛੇੜਿਆ ਹੈ, ਅਤੇ ਮੈਂ ਚਾਹੁੰਦਾ ਹੁਣ ਛੇੜਿਆ ਅਤੇ ਚੰਗੀ ਤਰ੍ਹਾਂ ਅਸੀਂ ਸਮਝ ਲਈਏ। ਮੇਰਾ ਮਕਸਦ ਇਹ ਬਿਲਕੁਲ ਨਹੀਂ, ਫਿਰ ਦੁਹਰਾਉਂਦਿਆਂ, ਕਿ ਜਿਹੜੇ ਵੀਰ ਨਹੀਂ ਪੈਣਾ ਨਹੀਂ ਖਾਂਦੇ ਜ਼ਰੂਰ ਖਾਓ, ਸਿੱਖ ਲਈ ਜ਼ਰੂਰੀ ਹੈ, ਬਿਲਕੁਲ ਨਹੀਂ। ਜਿਹੜੇ ਖਾਂਦੇ ਨੇ ਉਹਨਾਂ ਤੋਂ ਨਫ਼ਰਤ ਨਾ ਕਰੋ, ਸਰੀਰਕ ਭੋਜਨ ਦੀ ਗਿਣਤੀ ਵਿੱਚ ਹੈ, ਗੁਰਬਾਣੀ ਅਨੁਸਾਰ ਵੀ, ਗੁਰਮਤਿ ਅਨੁਸਾਰ ਵੀ। ਇਹਦਾ ਆਤਮਾ ਦਾ ਭੋਜਨ ਨਾਲ ਅੰਮ੍ਰਿਤ ਜਿਹੜਾ ਹੈ ਉਹ ਸਾਡੇ ਆਤਮਾ ਦੀ ਉਸਾਰੀ ਲਈ ਹੈ, ਉਹਦੀ ਹਰ ਇੱਕ ਵਸਤੂ ਵੀ ਆਤਮਾ ਲਈ ਹੈ, ਆਤਮਾ ਦੀ ਉਸਾਰੀ ਲਈ ਹੈ। ਇਸ ਲਈ ਅਸੀਂ ਉਹਦੇ ਵਿੱਚ ਦੁਬਧਾ ਖੜੀ ਕਰਕੇ ਕੌਮ ਵਿੱਚ ਵੀ ਵੰਡੀਆਂ ਪਾ ਲਈਆਂ ਨੇ, ਕੌਮ ਵਿੱਚ ਵੀ ਵੰਡੀਆਂ ਪਾ ਲਈਆਂ ਨੇ, ਪਰਿਵਾਰਾਂ ਵਿੱਚ ਵੀ ਵੰਡੀਆਂ ਪਾ ਲਈਆਂ ਨੇ, ਬੱਚਿਆਂ ਨੂੰ ਵੀ ਪਾਬੰਦੀਆਂ ਨਾਲ ਸਿੱਖੀ ਤੋਂ, ਧਰਮ ਤੋਂ ਦੂਰ ਕਰ ਰਿਹਾ। ਇਸ ਲਈ ਸਰਲ ਜੀਵਨ ਹੈ ਸਿੱਖੀ, ਜਿੰਨਾ ਸੁੱਖ, ਜਿੰਨਾ ਚੈਨ, ਜਿੰਨੀ ਸਰਲਤਾ। ਇੱਕ ਪਾਸੇ ਅਸੀਂ ਕਹਿੰਦੇ ਹਾਂ ਜੀ ਸਿੱਖ ਧਰਮ ਮਾਡਰਨ ਧਰਮ ਹੈ, ਇੱਕ ਪਾਸੇ ਅਸੀਂ ਸਦੀਆਂ ਤੋਂ ਹਜ਼ਾਰਾਂ ਵਾਰੇ ਪਿੱਛੇ ਤੁਰ ਜਾਂਦੇ ਹਾਂ ਅਤੇ ਕੇਵਲ ਬ੍ਰਹਮਣਿਜ਼ਮ ਵਿੱਚ ਚਲੇ ਜਾਂਦੇ ਹਾਂ। ਸਰਲਤਾ ਜੀਵਨ ਨੂੰ ਸੁਖੀ ਬਣਾਉਂਦਾ ਹੈ, ਪਰਿਵਾਰਾਂ ਵਿੱਚ ਸੁੱਖ ਪੈਦਾ ਕਰਦਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।